ਪਸਦ ਖੋਦ ਕਰਹਿ ਦੋਏ ਚੂਲੇ, ਸਾਰੇ ਮਾਨਸ ਖਾਵਹਿ।
ਲੋ ਹਜ਼ੂਰ ਕਹਿੰਦੇ ਨੇ ਬਸਦਾ ਖੋਦ, ਫਿਰ ਧਰਤੀ ਪੁੱਟ ਕੇ ਵੀ ਉੱਤੇ ਤਾਂ ਧਰਤੀ ਜੂਠੀ ਹੈ, ਇੱਥੇ ਲੋਕ ਪੈਰ ਰੱਖਦੇ ਨੇ, ਲਘੂ ਸ਼ੰਕਾ ਕਰਦੇ ਨੇ, ਕੋਈ ਹੋਰ ਕਿਰਿਆ ਹਾਜਤ ਦੀ ਕਰਦੇ ਨੇ, ਇਸ ਲਈ ਧਰਤੀ ਨੂੰ ਪਹਿਲਾਂ ਫੁੱਟ ਡੇਢ ਫੁੱਟ ਡੂੰਘੀ ਪੁੱਟਦੇ ਨੇ, ਧਰਤੀ ਪੱਟ ਕੇ ਤੇ ਫਿਰ ਦੋ ਚੁੱਲੇ ਬਣਾਉਂਦੇ ਨੇ। ਦੋ ਚੁੱਲੇ ਕਾਹਦੇ ਵਾਸਤੇ? ਵੀ ਇੱਕ ਉੱਤੇ ਕੋਈ ਨਾ ਕੋਈ ਦਾਲ ਬਣਾਉਂਦੇ ਨੇ, ਦੂਜੇ ਉੱਤੇ ਖੀਰ ਬਣਾਉਂਦੇ ਨੇ, ਤੇ ਇਸ ਤਰ੍ਹਾਂ ਦੋ ਚੁੱਲੇ ਬਣਾ ਲੈਂਦੇ ਨੇ, ਅਥਵਾ ਇੱਕ ਉੱਤੇ ਪੱਕਾ ਭੋਜਨ ਤਿਆਰ ਕਰਦੇ ਨੇ ਤੇ ਦੂਸਰੇ ਉੱਤੇ ਕੱਚਾ ਭੋਜਨ ਤਿਆਰ ਕਰਦੇ ਹਨ। ਇਉਂ ਦੋ ਚੁੱਲੇ ਬਣਾ ਲੈਂਦੇ ਨੇ, ਇੱਕ ਮਠਿਆਈਆਂ ਬਣਾਉਣ ਵਾਸਤੇ, ਦੂਸਰਾ ਆਮ ਸਾਦਾ ਭੋਜਨ ਤਿਆਰ ਕਰਨ ਵਾਸਤੇ। ਸਾਰੇ ਮਾਨਸ ਖਾਵੇ ਪਰ ਸਬੂਤੇ ਮਨੁੱਖ ਨੂੰ ਹੀ ਖਾ ਜਾਂਦੇ ਨੇ। ਇਹੋ ਜਿਹੇ ਇਹ ਲੋਕ ਨੇ, ਇਹੋ ਜਿਹੇ ਸੰਤ ਨੇ, ਇਹੋ ਜਿਹੇ ਠੱਗ ਨੇ, ਭਾਵ ਸਬੂਤੇ ਮਨੁੱਖ ਨੂੰ ਹੀ ਬੰਦਿਆਂ ਨੂੰ ਖਪਾ ਹੀ ਦਿੰਦੇ ਨੇ, ਪਤਾ ਹੀ ਨਹੀਂ ਲੱਗਦਾ ਕਿੱਧਰ ਦੀ ਕਿੱਧਰ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੰਦੇ ਹਨ।
ਓਏ ਪਾਪੀ ਸਦਾ ਫਿਰਹਿ ਅਪਰਾਧੀ, ਮੁਖੋਂ ਅਪਰਸ ਕਹਾਵਹਿ।
ਧੰਨ ਭਗਤ ਕਬੀਰ ਜੀ ਕਹਿੰਦੇ ਨੇ ਇਹੋ ਜਿਹੇ ਜਿਹੜੇ ਲੋਕ ਨੇ ਨਾ, ਉਹ ਸੰਤ ਨਹੀਂ ਆਖੇ ਜਾ ਸਕਦੇ, ਉਹ ਤਾਂ ਪਾਪੀ ਨੇ। ਓਏ ਪਾਪੀ ਸਦਾ ਫਿਰਹਿ ਅਪਰਾਧੀ, ਉਹ ਜਿਹੜੇ ਪਾਪੀ ਪੁਰਸ਼ ਨੇ ਹਮੇਸ਼ਾ ਲਈ ਅਪਰਾਧ ਕਰਦੇ ਫਿਰ ਰਹੇ ਨੇ, ਬੜੇ ਬੜੇ ਗੁਨਾਹ ਕਰਦੇ ਫਿਰ ਰਹੇ ਨੇ। ਮੁਖੋਂ ਅਪਰਸ ਕਹਾਵੇ ਤੇ ਮੁਖੋਂ ਆਪਣੇ ਆਪ ਨੂੰ ਅਪਰਸ ਅਖਵਾਉਂਦੇ ਨੇ, ਬਬੇਕੀ ਅਖਵਾਉਂਦੇ ਨੇ, ਸੋਧੀ ਅਖਵਾਉਂਦੇ ਨੇ। ਅਪਰਸ ਜਿਹੜਾ ਕਿਸੇ ਨੂੰ ਹੱਥ ਨਾ ਲਾਵੇ, ਕਹਿੰਦੇ ਜੇ ਹੱਥ ਲੱਗ ਗਿਆ ਤੇ ਪਿਟਿਆ ਜਾਂਦਾ, ਜੇ ਕੱਪੜੇ ਨੂੰ ਹੱਥ ਲੱਗ ਗਿਆ ਤੇ ਕੱਪੜਾ ਪਿਟਿਆ ਗਿਆ, ਜੇ ਸਰੀਰ ਨੂੰ ਹੱਥ ਲੱਗ ਗਿਆ ਤੇ ਸਰੀਰ ਪਿਟਿਆ ਗਿਆ, ਜੇ ਉਹਨਾਂ ਦੇ ਭਾਂਡੇ ਨੂੰ ਕੋਈ ਹੱਥ ਲਾ ਦੇਵੇ ਭਾਂਡਾ ਵੀ ਪਿਟਿਆ ਜਾਂਦਾ। ਤੇ ਆਪਣੇ ਆਪ ਨੂੰ ਅਪਰਸ ਅਖਵਾਉਂਦੇ ਹਨ। ਅਪਰਸ ਦਾ ਅਰਥ ਹੈ ਵੀ ਜਿਹੜਾ ਆਪਣੇ ਆਪ ਨੂੰ ਬਵੇਕੀ ਸੋਧੀ ਆਪਣੇ ਆਪ ਨੂੰ ਅਖਵਾਉਂਦੇ ਹਨ।
ਸਦਾ ਸਦਾ ਫਿਰਹਿ ਅਭਿਮਾਨੀ, ਸਗਲ ਕੁਟੰਬ ਡੁਬਾਵਹਿ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿਹੜੇ ਉਹ ਲੋਕ ਨੇ ਹਮੇਸ਼ਾ ਹਮੇਸ਼ਾ ਤੇ ਬੜੇ ਹੰਕਾਰੀ ਹੋਏ ਫਿਰਦੇ ਨੇ। ਭਾਵ ਜੇ ਕੋਈ ਮਾੜਾ ਮੋਟਾ ਕੋਈ ਉਹ ਪੂਜਾ ਪਾਠ ਕੋਈ ਪਖੰਡ ਦਾ ਵੀ ਧਰਮ ਕਰਮ ਕਰ ਕਰਕੇ ਲੋਕਾਂ ਨੂੰ ਦਿਖਾਉਂਦੇ ਨੇ, ਉਹਦਾ ਵੀ ਹੰਕਾਰ ਕਰਦੇ ਨੇ। ਅੰਦਰ ਖਾਤੇ ਤਾਂ ਉਹਨਾਂ ਦਾ ਜੀਵਨ ਨਿਗਰਿਆ ਹੋਇਆ, ਸਾਰੇ ਮਾਨਸ ਖਾਵੇ ਵਾਲੀ ਅਵਸਥਾ ਹੈ, ਤੇ ਫੇਰ ਵੀ ਉਹ ਹਮੇਸ਼ਾ ਹਮੇਸ਼ਾ ਹੰਕਾਰੀ ਹੋਏ ਫਿਰਦੇ ਨੇ ਵੀ ਸਾਡੇ ਵਰਗਾ ਕੋਈ ਸੰਤ ਹੀ ਨਹੀਂ, ਸਾਡੇ ਵਰਗਾ ਕੋਈ ਬਾਬਾ ਹੀ ਨਹੀਂ, ਸਾਡੇ ਵਰਗਾ ਕੋਈ ਮਹਾਂਪੁਰਖ ਹੀ ਨਹੀਂ, ਸਗਲ ਕੁਟੰਬ ਡੁਬਾਵੇ ਹੈ। ਪਰ ਭਗਤ ਜੀ ਕਹਿੰਦੇ ਨੇ ਉਹਨਾਂ ਨੇ ਆਪ ਤੇ ਡੁੱਬਣਾ ਹੀ ਹੈ, ਉਹ ਆਪਣੇ ਸਾਰੇ ਪਰਿਵਾਰ ਨੂੰ ਵੀ ਡੋਬ ਲੈਂਦੇ ਨੇ। ਇੱਕ ਤਾਂ ਪ੍ਰਤੱਖ ਵੀ ਆਪਣੇ ਪਰਿਵਾਰ ਨੂੰ ਡੋਬਦੇ ਨੇ, ਦੂਸਰਾ ਜਿਹੜਾ ਉਹਨਾਂ ਦਾ ਪਰਿਵਾਰ ਹੁੰਦਾ ਸਿੱਖੀ ਸੇਵਕੀ, ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭੈ ਕਰਤਾਰਾ, ਉਹ ਆਪਣੀ ਸਿੱਖੀ ਸੇਵਕੀ ਨੂੰ ਵੀ ਨਾਲ ਹੀ ਡੁਬਾਉਂਦੇ ਹਨ।
ਜਿਤ ਕੋ ਲਾਇਆ ਤਿਤ ਹੀ ਲਾਗਾ, ਤੈਸੇ ਕਰਮ ਕਮਾਵੇ।
ਭਗਤ ਜੀ ਫਰਮਾਉਂਦੇ ਨੇ ਬਈ ਜਿਸ ਪਾਸੇ ਵਾਹਿਗੁਰੂ ਪਰਮੇਸ਼ਰ ਨੇ ਕਿਸੇ ਨੂੰ ਲਾਇਆ ਹੈ ਉਸੇ ਪਾਸੇ ਲੱਗਿਆ ਹੋਇਆ ਹੈ, ਕੋਈ ਪਖੰਡ ਵਾਲੇ ਪਾਸੇ ਲੱਗਿਆ ਹੋਇਆ ਹੈ, ਕੋਈ ਸੱਚੀ ਭਗਤੀ ਵਿੱਚ ਲੱਗਿਆ ਹੋਇਆ। ਗੱਲ ਕੀ, ਜਿਸ ਪਾਸੇ ਕਿਸੇ ਨੂੰ ਵਾਹਿਗੁਰੂ ਨੇ ਲਾਇਆ ਉਸੇ ਪਾਸੇ ਲੱਗਿਆ ਹੋਇਆ, ਤੈਸੇ ਕਰਮ ਕਮਾਵੇ। ਤੇ ਜਿਹੋ ਜੀ ਵਾਹਿਗੁਰੂ ਪਰਮੇਸ਼ਰ ਨੇ ਉਹਦੀ ਰੁਚੀ ਤੇ ਕਰਮ ਕਿਰਤ ਬਣਾ ਦਿੱਤੀ ਹੈ, ਉਹ ਜੋ ਚੰਗੇ ਮਾੜੇ ਕਰਮ ਕਰੀ ਜਾ ਰਿਹਾ ਹੈ।
ਕਹੋ ਕਬੀਰ ਜਿਸ ਸਤ ਗੁਰ ਭੇਟ, ਪੁਨਰਪ ਜਨਮ ਨਾ ਆਵੇ।
ਭਗਤ ਕਬੀਰ ਜੀ ਫਰਮਾਉਂਦੇ ਨੇ ਭਾਈ ਜਿਸ ਨੂੰ ਸੱਚਾ ਸਤਿਗੁਰੂ ਮਿਲ ਜਾਂਦਾ ਹੈ ਉਹਨੂੰ ਅਸਲੀ ਪਰਮ ਪਦਵੀ ਪ੍ਰਾਪਤ ਹੁੰਦੀ ਹੈ। ਪੁਨਰਪ ਸ਼ਬਦ ਸੰਸਕ੍ਰਿਤ ਦਾ ਹੈ, ਪੁਨਰਪ ਦਾ ਅਰਥ ਹੈ ਪੁਨਾ ਆਪੀ ਨਿਸ਼ਚੇ ਕਰਕੇ, ਦੁਬਾਰਾ ਉਹ ਜਨਮ ਦੇ ਵਿੱਚ ਨਹੀਂ ਆਉਂਦਾ। ਜਿਹਨੂੰ ਸੱਚਾ ਸਤਿਗੁਰੂ ਮਿਲ ਜਾਵੇ ਉਹ ਦੁਬਾਰਾ ਮੁੜ ਕੇ ਜਨਮ ਦੇ ਵਿੱਚ ਨਹੀਂ ਆਉਂਦਾ, ਉਹਨੂੰ ਜਨਮ ਮਰਨ ਤੋਂ ਮੁਕਤੀ ਮਿਲ ਜਾਂਦੀ ਹੈ। ਜਿਵੇਂ ਸਤਿਗੁਰੂ ਦੇ ਬਚਨ ਹੈ, ਸਤਿਗੁਰ ਕੈ ਜਨਮੇ ਗਵਨ ਮਿਟਾਇਆ, ਵੀ ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰਿਆ। ਬਲਿਹਾਰੀ ਗੁਰੇ ਆਪਣੇ ਦਿਓ ਹਾੜੀ ਸਦਵਾਰ, ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ। ਤੇ ਜਿਹਨੂੰ ਭਾਈ ਸੱਚੇ ਸਤਿਗੁਰੂ ਮਿਲਦੇ ਨੇ ਉਹ ਦੁਬਾਰਾ ਮੁੜ ਕੇ ਜਨਮ ਦੇ ਵਿੱਚ ਨਹੀਂ ਆਉਂਦਾ, ਤੇ ਜਿਹੜੇ ਪਖੰਡੀ ਲੋਕ ਨੇ ਉਹ ਤੇ ਭਾਈ ਜਨਮ ਮਰਨ ਦੇ ਚੱਕਰਾਂ ਦੇ ਵਿੱਚ ਹੀ ਭਟਕਦੇ ਰਹਿੰਦੇ ਨੇ। ਕਲਗੀਧਰ ਪਾਤਸ਼ਾਹ ਦੇ ਬੜੇ ਸਿੱਖਿਆਦਾਇਕ ਬਚਨ ਨੇ, ਭੇਖ ਦਿਖਾਏ ਜਗਤ ਕੋ ਲੋਗਨ ਕੋ ਬਸ ਕੀਨ ਅੰਤ ਕਾਲ ਕਾਤੀ ਕਟਿਓ ਬਾਸ ਨਰਕ ਮੋਲੀਨ। ਇਹ ਪਖੰਡੀਆਂ ਲਈ ਸਤਿਗੁਰੂ ਦੇ ਬਚਨ ਹੈ, ਬਈ ਭੇਖ ਦਿਖਾ ਕੇ ਸੰਸਾਰ ਨੂੰ ਤੇ ਲੋਕਾਂ ਨੂੰ ਤੇ ਉਹ ਮਗਰ ਲਾ ਲੈਂਦੇ ਨੇ, ਉਹਨਾਂ ਨੂੰ ਵਸ ਵੀ ਕਰ ਲੈਂਦੇ ਨੇ। ਵੱਡੇ ਵੱਡੇ ਮਾਇਆ ਧਾਰੀ ਤੇ ਵੱਡੇ ਵੱਡੇ ਲੀਡਰਾਂ ਨੂੰ ਵੀ ਉਹ ਆਪਣੇ ਵਸ ਕਰ ਲੈਂਦੇ ਨੇ, ਪਰ ਹਜ਼ੂਰ ਕਹਿੰਦੇ ਨੇ ਉਹ ਕਾਲ ਤੋਂ ਨਹੀਂ ਬਚ ਸਕਦੇ। ਅੰਤ ਕਾਲ ਕਾਤੀ ਘਟਿਓ ਬਸ ਨਰਕ ਮੋਲੀਨ, ਇਹੋ ਜਿਹੇ ਪਖੰਡੀਆਂ ਨੂੰ ਫਿਰ ਨਰਕਾਂ ਦੇ ਵਿੱਚ ਹੀ ਵਾਸਾ ਮਿਲਦਾ, ਕੁੰਭੀ ਨਰਕਾਂ ਵਿੱਚ ਜਾ ਕੇ ਡਿੱਗਦੇ ਹਨ। ਲੋ ਇੱਥੇ ਭਗਤ ਕਬੀਰ ਜੀ ਨੇ ਵੀ ਇਹੋ ਜਿਹੀ ਸਾਨੂੰ ਪਖੰਡ ਤੋਂ ਬਚਣ ਦੀ ਸਿੱਖਿਆ ਤੇ ਨਾਲ ਸਾਨੂੰ ਜਾਗਰਤ ਕਰਨ ਦੇ ਲਈ ਉਪਦੇਸ਼ ਦਿੱਤਾ ਹੈ।
ਆਸਾ ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ।
ਲੋ ਇਹ ਜਿਹੜਾ ਅਗਲਾ ਸ਼ਬਦ ਹੈ ਇਹਦੀ ਉਥਾਨਕਾ ਇਹ ਦਰਸਾਈ ਜਾਂਦੀ ਹੈ। ਕਹਿੰਦੇ ਨੇ ਭਗਤ ਕਬੀਰ ਜੀ ਦੀ ਮਾਤਾ ਚੜਾਈ ਕਰ ਗਈ, ਜਿਸ ਦਾ ਨਾਮ ਨੀਰਾ ਵੀ ਲਿਖਿਆ ਤੇ ਕਈਆਂ ਨੇ ਨੀਮਾ ਵੀ ਲਿਖਿਆ। ਸੋ ਰਹੁ ਵਿਚਾਰ, ਭਗਤ ਕਬੀਰ ਜੀ ਦੀ ਮਾਤਾ ਚੜਾਈ ਕਰ ਗਈ ਤੇ ਲੋਕ ਆਂਢੀ ਗੁਆਂਢੀ ਮਾਈਆਂ ਬੀਬੀਆਂ ਅਫਸੋਸ ਕਰਨ ਵਾਸਤੇ ਆਏ ਨੇ ਤੇ ਕਹਿੰਦੇ ਨੇ ਵੀ ਤੁਹਾਡੀ ਮਾਤਾ ਚੜਾਈ ਕਰ ਗਈ, ਬੜੇ ਦੁੱਖ ਦੀ ਗੱਲ ਹੈ। ਤੇ ਭਗਤ ਕਬੀਰ ਜੀ ਕਹਿਣ ਲੱਗੇ, ਕੋਈ ਗੱਲ ਨਹੀਂ, ਇਹ ਤੇ ਵਾਹਿਗੁਰੂ ਦਾ ਭਾਣਾ ਹੈ। ਮੋਈ ਮੇਰੀ ਮਾਈ ਹੂੰ ਖਰਾ ਸੁਖਾਲਾ, ਮੇਰੀ ਮਾਂ ਮਰ ਗਈ ਮੈਂ ਤੇ ਬੜਾ ਸੌਖਾ ਹੋ ਗਿਆ। ਮਾਂ ਮਰੀ ਤੋਂ ਭਗਤ ਕਬੀਰ ਜੀ ਨੇ ਇਹ ਜਿਹੜੇ ਸ਼ਬਦ ਆਖੇ ਨੇ ਨਾ, ਇਹ ਉਹਨਾਂ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਨੇ। ਨਹੀਂ ਤੇ ਹੁਣ ਜਦੋਂ ਕਿਸੇ ਮਨੁੱਖ ਦੀ ਮਾਂ ਮਰ ਜਾਵੇ, ਚਾਹੇ ਬਿਰਧ ਹੋ ਕੇ ਹੀ ਮਰੇ, ਪਰ ਉਹਦਾ ਮਨ ਸ਼ੋਕ ਦੇ ਵਿੱਚ ਜ਼ਰੂਰ ਡੁੱਬ ਜਾਂਦਾ। ਸਾਡੇ ਤਾਂ ਆਮ ਹੀ ਪੰਜਾਬੀ ਦੀ ਕਹਾਵਤ ਹੈ, ਜੇ ਕੋਈ ਆਦਮੀ ਬਹੁਤਾ ਚਿੰਤਾ ਵਿੱਚ ਡੁੱਬਿਆ ਹੋਵੇ, ਕਹਿੰਦੇ ਤੇਰੀ ਮਾਂ ਮਰ ਗਈ। ਮਾਂ ਮਰਨ ਤੋਂ ਆਦਮੀ ਚਿੰਤਾ ਦੇ ਵਿੱਚ ਸ਼ੋਕ ਦੇ ਵਿੱਚ ਜ਼ਰੂਰ ਪੈ ਜਾਂਦਾ, ਪਰ ਭਗਤ ਕਬੀਰ ਜੀ ਵਾਹਿਗੁਰੂ ਨਾਲ ਜੁੜੇ ਹੋਏ ਸਨ, ਇਸ ਲਈ ਉਹਨਾਂ ਨੂੰ ਕੋਈ ਫਰਕ ਨਹੀਂ ਪਿਆ। ਉਹਨਾਂ ਨੇ ਆਖਿਆ, ਮੋਈ ਮੇਰੀ ਮਾਈ ਹੂੰ ਖਰਾ ਸੁਖਾਲਾ। ਕਹਿਣ ਲੱਗੇ, ਕੋਈ ਗੱਲ ਨਹੀਂ, ਜੇ ਮੇਰੀ ਮਾਤਾ ਚੜ੍ਹਾਈ ਕਰ ਗਈ ਹੈ, ਕੋਈ ਮੈਨੂੰ ਇਹਦਾ ਬਹੁਤਾ ਸੋਗ ਨਹੀਂ, ਕੋਈ ਬਹੁਤਾ ਦੁੱਖ ਨਹੀਂ, ਕਿਉਂਕਿ ਵਾਹਿਗੁਰੂ ਦਾ ਭਾਣਾ ਹਾਂ ਖਰਾ ਸੁਖਾਲਾ। ਜਦੋਂ ਦੀ ਮੇਰੀ ਮਾਈ ਮਰੀ ਮੈਂ ਤੇ ਬੜਾ ਸੌਖਾ ਹੋ ਗਿਆ। ਤੇ ਮਾਈਆਂ ਬੀਬੀਆਂ ਕਹਿਣ ਲੱਗੀਆਂ, ਵੀ ਕਬੀਰ ਭਗਤ, ਤੇਰੀ ਮਾਂ ਤੈਨੂੰ ਸਿਆਲ ਦੀ ਰੁੱਤੇ ਤੈਨੂੰ ਵੀ ਉਹ ਮੋਟੀ ਇੱਕ ਜਿਵੇਂ ਆ ਜਾਕਟਾਂ ਤੇ ਕੋਟੀਆਂ ਉਹ ਗੋਦੜੀ ਕਹਿ ਦਿੰਦੇ ਨੇ, ਵੀ ਉਹ ਤੈਨੂੰ ਬਣਾ ਕੇ ਦਿੰਦੀ ਸੀ ਤੇ ਫਿਰ ਉਹ ਤੇਰਾ ਪਾਲੇ ਤੋਂ ਬਚਾਅ ਹੋ ਜਾਂਦਾ ਸੀ। ਤੇ ਹੁਣ ਤੂੰ ਦੱਸ, ਤੇਰੀ ਮਾਂ ਮਰ ਗਈ, ਹੁਣ ਤੈਨੂੰ ਕੌਣ ਸਵੈਟਰ ਬੁਣ ਕੇ ਦੇਵੇਗਾ, ਕੌਣ ਤੈਨੂੰ ਜਰਸੀਆਂ ਲਿਆ ਕੇ ਦੇਵੇਗਾ? ਤਾਂ ਭਗਤ ਕਬੀਰ ਜੀ ਨੇ ਅੱਗੋਂ ਆਖਿਆ, ਪਹਿਰੋਂ ਨਹੀਂ ਦਗਲੀ ਲਗਾ ਨਾ ਪਾਲਾ। ਕਹਿਣ ਲੱਗੀ, ਹੁਣ ਮੇਰਾ ਆਪਣੇ ਪਿਤਾ ਨਾਲ ਪਿਆਰ ਹੋ ਗਿਆ, ਇਸ ਲਈ ਮੈਂ ਹੁਣ ਦਗਲੀ ਦਾ ਅਰਥ ਹੈ ਵੀ ਉਹ ਜਿਹੜੀ ਰੂੰ ਵਿੱਚ ਭਰ ਕੇ ਬਣਾਈ ਹੋਈ ਜਿਹੜੀ ਕੋਈ ਮੋਟੀ ਜੀ ਕੋਈ ਜਾਕਟ ਹੋਵੇ ਉਹਨੂੰ ਦਗਲੀ ਕਹਿੰਦੇ ਨੇ। ਤੇ ਹੁਣ ਆਮ ਤਾਂ ਪਹਿਲਾ ਨਾਮ ਤੇ ਗੋਦੜੀ ਸੀ ਉਹਦਾ, ਤੇ ਹੁਣ ਉਸ ਗੋਦੜੀ ਦੀ ਥਾਂ ਤੇ ਆਪਾਂ ਹੁਣ ਨਵੇਂ ਰੂਪ ਦੇ ਵਿੱਚ ਕੋਈ ਜਾਕਟਾਂ ਤੇ ਕੋਟ ਬਣਾ ਲੈਂਦੇ ਹਾਂ। ਲੋ ਭਗਤ ਜੀ ਕਹਿੰਦੇ, ਲੱਗਾ ਨਾ ਪਾਲਾ, ਹੁਣ ਮੈਨੂੰ ਪਾਲਾ ਨਹੀਂ ਲੱਗਦਾ, ਇਸ ਲਈ ਮੈਨੂੰ ਕੋਈ ਉਹ ਸਵਾਟਰ ਜਾਂ ਜਾਕਟ ਪਾਉਣ ਦੀ ਵੀ ਕੋਈ ਲੋੜ ਨਹੀਂ ਹੈ, ਇਸੇ ਲਈ ਮੈਂ ਖੁਸ਼ ਹਾਂ, ਜੋ ਕੁਛ ਰੱਬ ਨੇ ਕੀਤਾ ਠੀਕ ਹੀ ਕੀਤਾ। ਤੇ ਜਦੋਂ ਇਹ ਗੱਲ ਆਖੀ ਤਾਂ ਉਸ ਵੇਲੇ ਭਗਤ ਕਬੀਰ ਜੀ ਨੂੰ ਉਹਨਾਂ ਦੇ ਪ੍ਰੇਮੀ ਕਹਿਣ ਲੱਗੇ, ਕਹਿੰਦੇ ਮਹਾਰਾਜ, ਬਈ ਲੋਕ ਤਾਂ ਮਾਤਾ ਦਾ ਅਫਸੋਸ ਕਰਦੇ ਨੇ ਤੇ ਆਪ ਇਹੋ ਜਿਹੇ ਬਚਨ ਉਚਾਰਨ ਕਰ ਰਹੇ ਹੋ। ਤਾਂ ਭਗਤ ਜੀ ਕਹਿਣ ਲੱਗੇ, ਅਸਲੀ ਜਿਹੜੀ ਮੇਰੀ ਕਹਿਣ ਦਾ ਮਤਲਬ ਇਹ ਹੈ, ਮੈਂ ਆਪਣੀ ਮਾਤਾ ਨੂੰ ਸਤਿਕਾਰ ਕਰਦਾ ਹਾਂ, ਪਰ ਜਿਹੜੀ ਗੱਲ ਮੈਂ ਆਖ ਰਿਹਾ ਹਾਂ ਨਾ, ਉਹਦੇ ਮਤਲਬ ਨੂੰ ਸਮਝਣ ਦੀ ਕੋਸ਼ਿਸ਼ ਕਰੋ। ਮੋਈ ਮੇਰੀ ਮਾਈ, ਅਸਲੀ ਜਿਹੜੀ ਮਨੁੱਖ ਦੀ ਮਾਂ ਕੌਣ ਹੈ, ਇਹਦੇ ਬਾਰੇ ਜ਼ਰਾ ਸੋਚਣ ਦੀ ਲੋੜ ਹੈ। ਅਸਲੀ ਜਿਹੜੀ ਮਾਂ ਹੈ ਉਹ ਮਾਇਆ ਹੈ। ਮੋਈ ਮੇਰੀ ਮਾਈ, ਇਹ ਜਿਹੜੀ ਮਾਇਆ ਹੈ, ਇਹ ਮਨੁੱਖ ਨੂੰ ਉਸ ਪਿਤਾ ਪਰਮਾਤਮਾ ਤੋਂ ਦੂਰ ਕਰਦੀ ਹੈ। ਇਸੇ ਲਈ ਭਗਤ ਕਬੀਰ ਜੀ ਨੇ ਆਖਿਆ ਵੀ ਜਿਹੜੀ ਮਾਂ ਆਪਣੇ ਪੁੱਤਰ ਨੂੰ ਪਿਤਾ ਤੋਂ ਦੂਰ ਕਰੇ ਉਹ ਮਾਂ ਨਹੀਂ ਹੁੰਦੀ। ਮਾਂ ਦਾ ਫਰਜ਼ ਹੁੰਦਾ ਹੈ ਆਪਣੇ ਪੁੱਤਰ ਨੂੰ ਆਪਣੇ ਬੱਚਿਆਂ ਨੂੰ ਪਿਤਾ ਦੇ ਨਾਲ ਜੋੜੇ। ਤੇ ਇਸੇ ਤਰ੍ਹਾਂ ਜਿਹੜੀ ਮਾਇਆ ਰੂਪੀ ਮਾਂ ਹੈ ਉਹਦਾ ਸੁਭਾਅ ਇਹ ਹੈ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪ੍ਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ। ਇਹ ਜਿਹੜੀ ਮਾਇਆ ਰੂਪੀ ਮਾਂ ਹੈ ਇਸਨੇ ਦੇਵਤਿਆਂ ਨੂੰ ਵੀ ਪੈਦਾ ਕੀਤਾ ਤੇ ਮਨੁੱਖ ਨੂੰ ਵੀ ਪੈਦਾ ਕੀਤਾ। ਸਾਰੀ ਸ੍ਰਿਸ਼ਟੀ ਮਾਇਆ ਤੋਂ ਹੀ ਪੈਦਾ ਹੋਈ ਹੈ। ਭਗਤ ਜੀ ਕਹਿੰਦੇ ਨੇ ਮੋਈ ਮੇਰੀ ਮਾਈ, ਹੁਣ ਮੇਰੀ ਇਹ ਜਿਹੜੀ ਅਸਲੀ ਮਾਂ ਮਾਇਆ ਉਹ ਮਰ ਗਈ, ਮਾਇਆ ਦੀ ਵਾਸ਼ਨਾ ਖਤਮ ਹੋ ਗਈ, ਇਸ ਲਈ ਮੈਂ ਬੜਾ ਸੌਖਾ ਹੋ ਗਿਆ ਹਾਂ। ਕਹਿੰਦੇ ਨੇ ਵੀ ਹੁਣ ਤੁਹਾਨੂੰ ਇਹ ਜਿਹੜੀ ਗੋਦੜੀ ਹੈ ਜਾਂ ਤੁਹਾਨੂੰ ਇਹ ਸਵੈਟਰ ਹੈ ਜਾਕਟ ਹੈ ਇਹ ਤੁਹਾਨੂੰ ਨਹੀਂ ਮਿਲੇਗੀ। ਤਾਂ ਭਗਤ ਜੀ ਕਹਿੰਦੇ ਪਹਿਰੋਂ ਨਹੀਂ ਦਗਲੀ, ਇੱਥੇ ਅੰਤਰੀਵ ਅਰਥ ਦੇ ਵਿੱਚ ਦਗਲੀ ਦਾ ਅਰਥ ਹੈ ਦੇਹ। ਆਹ ਜਿਹੜਾ ਸਾਡਾ ਸਰੀਰ ਹੈ ਨਾ, ਇਹਨੇ ਜੀਵ ਆਤਮਾ ਨੇ ਇਹ ਸਰੀਰ ਦੀ ਜਿਹੜੀ ਇਹ ਸਮਝ ਲਓ ਗੋਦੜੀ ਪਹਿਨੀ ਹੋਈ ਹੈ। ਤੇ ਭਗਤ ਜੀ ਕਹਿੰਦੇ ਨੇ ਹੁਣ ਮੇਰੀ ਮਾਇਆ, ਮੇਰੀ ਜਿਹੜੀ ਮਾਂ ਮਾਇਆ ਮਰ ਗਈ ਹੈ, ਮਾਇਆ ਦੀ ਵਾਸ਼ਨਾ ਖਤਮ ਹੋ ਗਈ ਹੈ, ਮੈਂ ਬੜਾ ਸੌਖਾ ਹੋ ਗਿਆ ਹਾਂ, ਪਹਿਰੋਂ ਨਹੀਂ ਦਗਲੀ, ਹੁਣ ਮੈਂ ਇਹ ਸਰੀਰ ਰੂਪੀ ਗੋਦੜੀ ਨਹੀਂ ਪਹਿਨਾਂਗਾ, ਲਗਾ ਨਾ ਪਾਲਾ ਤੇ ਮੈਨੂੰ ਹੁਣ ਪਾਲਾ ਵੀ ਨਹੀਂ ਲੱਗਦਾ। ਪਾਲੇ ਤੋਂ ਮੁਰਾਦ ਆ ਵੀ ਡਰਦਾ, ਜਮਾਂ ਦਾ ਡਰ ਵੀ ਨਹੀਂ ਲੱਗਦਾ। ਜਿਵੇਂ ਆਮ ਤੌਰ ਤੇ ਇਹ ਵੀ ਮੁਹਾਵਰਾ ਵਰਤਿਆ ਜਾਂਦਾ ਵੀ ਉਹ ਕਹਿੰਦੇ ਇਹਨੂੰ ਤਾਂ ਆਪਦਾ ਪਾਲਾ ਹੀ ਮਾਰੀ ਜਾਂਦਾ, ਉਹ ਪਾਲੇ ਤੋਂ ਪਾਵੇ ਡਰ, ਬੰਦੇ ਨੇ ਕੋਈ ਕੋਈ ਗਲਤੀ ਕੀਤੀ ਹੁੰਦੀ ਨਾ, ਕਹਿੰਦੇ ਇਹਨੂੰ ਆਪਦਾ ਪਾਲਾ ਮਾਰੀ ਜਾਂਦਾ। ਉਧਰ ਜਿਹੜਾ ਜਮਾਂ ਦੇ ਡਰ ਦਾ ਪਾਲਾ ਹੈ ਕਹਿੰਦੇ ਹੁਣ ਉਹ ਵੀ ਮੈਨੂੰ ਨਹੀਂ ਲੱਗੇਗਾ, ਇਸ ਲਈ ਮੈਨੂੰ ਹੁਣ ਕਿਸੇ ਦੀ ਪਰਵਾਹ ਨਹੀਂ ਹੈ, ਕਿਉਂਕਿ ਮੇਰਾ ਪਿਤਾ ਮੇਰੇ ਨਾਲ ਹੈ, ਪਿਤਾ ਹੈ ਪਰਮਾਤਮਾ। ਵਿਸ਼ੇਸ਼ ਕਰਕੇ ਗੁਰੂ ਮਹਾਂਭਗਤ ਕਬੀਰ ਜੀ ਨੇ ਸ਼ਬਦ ਵਿੱਚ ਵੀ ਮਾਇਆ ਨੂੰ ਮਾਂ ਆਖਿਆ ਹੈ ਤੇ ਪਰਮਾਤਮਾ ਨੂੰ ਪਿਤਾ ਆਖ ਕੇ ਉਹਦੀ ਵਡਿਆਈ ਕੀਤੀ ਹੈ। ਲੋ ਸੰਗਤਾਂ ਇਸ ਪਵਿੱਤਰ ਸ਼ਬਦ ਦੀ ਵਿਚਾਰ ਸੁਣੋ।
ਬਾਪ ਦਿਲਾਸਾ ਮੇਰੋ ਕੀਨਾ, ਸੇਜ ਸੁਖਾਲੀ ਮੁਖ ਅੰਮ੍ਰਿਤ ਦੀਨਾ।
ਭਗਤ ਕਬੀਰ ਜੀ ਕਹਿੰਦੇ ਨੇ ਬਾਪ ਦਿਲਾਸਾ ਮੇਰੋ ਕੀਨਾ, ਮੇਰੇ ਬਾਪ ਪਿਤਾ ਪਰਮਾਤਮਾ ਨੇ ਮੈਨੂੰ ਦਿਲਾਸਾ ਦਿੱਤਾ, ਮੇਰੀ ਹੌਸਲਾ ਅਫਜਾਈ ਕੀਤੀ ਹੈ। ਠੀਕ ਹੈ, ਜਿਸ ਬੱਚੇ ਦੀ ਮਾਂ ਮਰ ਜਾਵੇ ਫਿਰ ਪਿਤਾ ਨੂੰ ਦਿਲਾਸਾ ਦੇਣਾ ਹੀ ਪੈਂਦਾ, ਮੇਰੀ ਮਾਂ ਮਾਇਆ ਮਰ ਗਈ ਹੈ, ਮਾਇਆ ਦੀ ਵਾਸ਼ਨਾ ਖਤਮ ਹੋ ਗਈ ਹੈ ਤੇ ਮੈਨੂੰ ਮੇਰੇ ਪਿਤਾ ਪਰਮਾਤਮਾ ਨੇ ਬਹੁਤ ਵੱਡਾ ਦਿਲਾਸਾ ਦਿੱਤਾ ਹੈ। ਸੇਜ ਸੁਖਾਲੀ ਤੇ ਸੌਣ ਵਾਸਤੇ ਸੁੱਖ ਦੀ ਸੇਜਾ ਵੀ ਦਿੱਤੀ ਹੈ। ਮੁਖ ਅੰਮ੍ਰਿਤ ਦੀਨਾ ਤੇ ਮੇਰੇ ਮੂੰਹ ਦੇ ਵਿੱਚ ਉਸ ਪਿਤਾ ਪਰਮਾਤਮਾ ਨੇ ਨਾਮ ਰੂਪੀ ਅੰਮ੍ਰਿਤ ਵੀ ਬਖਸ਼ਿਸ਼ ਕੀਤਾ ਹੈ। ਤੇ ਸੇਜ ਸੁਖਾਲੀ ਕੀ ਹੈ ਵੀ ਜਿਹੜੀ ਸ਼ੁੱਧ ਅੰਤਹਿਕਰਨ ਦੀ ਸੁਖ ਵਾਲੀ ਸੇਜਾ ਵੀ ਦਿੱਤੀ ਹੈ ਤੇ ਨਾਲ ਮੇਰੇ ਮੁਖ ਦੇ ਵਿੱਚ ਅੰਮ੍ਰਿਤ ਨਾਮ ਵੀ ਬਖਸ਼ਿਸ਼ ਕਰ ਦਿੱਤਾ ਹੈ।
ਤਿਸ ਬਾਪ ਕੋ ਕਿਉਂ ਮਨ ਹੂੰ ਵਿਸਾਰੀ, ਆਗੈ ਗਿਆ ਨਾ ਬਾਜੀ ਹਾਰੀ।
ਲੋ ਭਗਤ ਜੀ ਫਰਮਾਉਂਦੇ ਨੇ ਉਸ ਪਿਤਾ ਪਰਮਾਤਮਾ ਨੂੰ ਮੈਂ ਆਪਣੇ ਮਨ ਤੋਂ ਕਿਉਂ ਭੁਲਾਵਾਂ, ਜਿਸ ਪਿਤਾ ਪਰਮਾਤਮਾ ਨੇ ਮੇਰੇ ਤੇ ਬਹੁਤ ਵੱਡੇ ਪਰਉਪਕਾਰ ਕੀਤੇ ਨੇ। ਮੇਰੀ ਮਾਂ ਮਰ ਗਈ ਤੇ ਮੇਰੇ ਪਿਤਾ ਨੇ ਮੇਰੀ ਪਰਵਰਿਸ਼ ਕੀਤੀ ਹੈ। ਜਿਹੜਾ ਉਸ ਪਿਤਾ ਪਰਮਾਤਮਾ ਨਾਲ ਪਿਆਰ ਕਰਦਾ ਹੈ ਅੱਗੇ ਗਿਆ, ਆਗੇ ਗਿਆ, ਜਦੋਂ ਉਹ ਅੱਗੇ ਪ੍ਰਲੋਕ ਨੂੰ ਜਾਂਦਾ ਹੈ ਨਾ ਬਾਜੀ ਹਾਰੀ, ਉਹ ਆਪਣੀ ਬਾਜੀ ਨੂੰ ਹਾਰ ਕੇ ਨਹੀਂ ਜਾਂਦਾ। ਜਿਸ ਦਾ ਪਿਤਾ ਪਰਮਾਤਮਾ ਨਾਲ ਪਿਆਰ ਹੋ ਜਾਵੇ ਉਹ ਪਰਮੇਸ਼ਰ ਦੀ ਦਰਗਾਹ ਦੇ ਵਿੱਚ ਜੀਵਨ ਦੀ ਬਾਜੀ ਨੂੰ ਜਿੱਤ ਕੇ ਜਾਂਦਾ ਹੈ।
ਮੋਈ ਮੇਰੀ ਮਾਈ ਹਉ ਖਰਾ ਸੁਖਾਲਾ, ਪਹਿਰੋਂ ਨਹੀਂ ਦਗਲੀ ਲੱਗੈ ਨਾ ਪਾਲਾ ਰਹਾਉ।
ਲੋ ਹਜ਼ੂਰ ਕਹਿੰਦੇ ਨੇ ਗੁਰਮੁਖੋ ਮੇਰੀ ਤੇ ਮਾਇਆ ਰੂਪੀ ਮਾਂ ਮਰ ਗਈ ਹੈ ਤੇ ਮੈਂ ਬੜਾ ਸੌਖਾ ਹੋ ਗਿਆ ਹਾਂ, ਪਹਿਰੋਂ ਨਹੀਂ ਦਗਲੀ, ਹੁਣ ਮੈਂ ਦੇਹ ਰੂਪੀ ਗੋਦੜੀ ਨਹੀਂ ਪਹਿਨਾਂਗਾ, ਝੱਗੀ ਨਹੀਂ ਪਾਵਾਂਗਾ, ਲੱਗਾ ਨਾ ਪਾਲਾ ਤੇ ਨਾ ਹੀ ਮੈਨੂੰ ਜਮਾਂ ਦਾ ਪਾਲਾ ਲੱਗੇਗਾ।
ਬਲ ਤਿਸ ਬਾਪੈ ਜਿਨਹੋਂ ਜਾਇਆ, ਪਾਂਚਾਂ ਤੇ ਮੇਰਾ ਸੰਗ ਚੁਕਾਇਆ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਫਰਮਾਉਂਦੇ ਨੇ ਮੈਂ ਆਪਣੇ ਪਿਤਾ ਪਰਮਾਤਮਾ ਤੋਂ ਬਲਿਹਾਰ ਜਾਣਾ ਹਾਂ ਜਿਸਨੇ ਮੈਨੂੰ ਜਾਇਆ ਜਨਮ ਦਿੱਤਾ ਹੈ, ਕਿਉਂਕਿ ਭਗਤ ਵਾਹਿਗੁਰੂ ਦੇ ਪੁੱਤਰ ਹੁੰਦੇ ਨੇ ਹੈ ਤੇ ਹਰ ਜੀਵ ਵਾਹਿਗੁਰੂ ਦੀ ਅੰਸ਼। ਜਿਵੇਂ ਭਗਤ ਕਬੀਰ ਜੀ ਨੇ ਫਰਮਾਇਆ ਹੈ ਕਹੋ ਕਬੀਰੇ ਰਾਮ ਕੀ ਅੰਸ, ਜਸ ਕਾਗਦ ਪਰ ਮਿਟੈ ਨਾ ਮੰਸ। ਭਗਤ ਜੀ ਕਹਿੰਦੇ ਨੇ ਵੀ ਜਿਸ ਪਿਤਾ ਪਰਮਾਤਮਾ ਨੇ ਮੈਨੂੰ ਜਨਮ ਦਿੱਤਾ ਹੈ ਤੇ ਮੈਂ ਉਸ ਪਿਤਾ ਪਰਮਾਤਮਾ ਤੋਂ ਬਲਿਹਾਰ ਜਾਣਾ ਹਾਂ, ਤੇ ਦੂਸਰਾ ਉਸਨੇ ਮੇਰੇ ਤੇ ਇਹ ਪਰਉਪਕਾਰ ਕੀਤਾ, ਪੰਚਾਂ ਤੇ ਮੇਰਾ ਸੰਗ ਚੁਕਾਇਆ। ਜਿਹੜੇ ਪੰਜ ਮੇਰੇ ਵੈਰੀ ਸਨ, ਕਾਮ ਕ੍ਰੋਧ ਲੋਹ ਮੋਹ ਹੰਕਾਰ, ਜਿਨ੍ਹਾਂ ਦੀ ਬਾਬਤ ਲਿਖਿਆ ਹੈ ਕਹਿਤ ਕਬੀਰ ਪੰਚ ਜੋ ਚੂਰੇ, ਤਿੰਨ ਤੇ ਨਾਹੀਂ ਪਰਮ ਪਾਧੂਰੇ। ਉਹਨਾਂ ਪੰਜਾਂ ਤੋਂ ਮੇਰਾ ਸੰਗ ਸੰਬੰਧ ਚੁਕਾ ਦਿੱਤਾ, ਉਹਨਾਂ ਪੰਜਾਂ ਦੇ ਨਾਲੋਂ ਮੇਰਾ ਨਾਤਾ ਤੋੜ ਦਿੱਤਾ ਹੈ।
ਪੰਜ ਮਾਰ ਪਾਵਾਂ ਤਲ ਦੀਨੇ, ਹਰ ਸਿਮਰਨ ਮੇਰਾ ਮਨ ਤਨ ਭੀਨੇ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਮੈਂ ਉਹਨਾਂ ਪੰਜਾਂ ਨੂੰ ਮਾਰ ਕੇ ਪਾਵਾ ਤਲ ਦੀਨੇ ਪੈਰਾਂ ਦੀਆਂ ਤਲੀਆਂ ਹੇਠ ਉਹਨਾਂ ਨੂੰ ਰੋਲ ਕੇ ਰੱਖ ਦਿੱਤਾ। ਹਰ ਸਿਮਰਨ ਮੇਰਾ ਮਨ ਤਨ ਪੀਨੇ, ਹੁਣ ਮੇਰਾ ਮਨ ਵੀ ਤੇ ਤਨ ਵੀ ਵਾਹਿਗੁਰੂ ਦੇ ਸਿਮਰਨ ਦੇ ਰਸਤੇ ਵਿਚ ਭਿੱਜਿਆ ਰਹਿੰਦਾ ਹੈ।
ਪਿਤਾ ਹਮਾਰੋ ਵਡ ਗੋ ਸਾਈ, ਤਿਸ ਪਿਤਾ ਪਹਿ ਹੋਂ ਕਿਉਂ ਕਰ ਜਾਈ।
ਲੋ ਭਗਤ ਜੀ ਕਹਿੰਦੇ ਨੇ, ਮੇਰਾ ਪਿਤਾ ਬਹੁਤ ਵੱਡਾ ਹੈ। ਪਿਤਾ ਹਮਾਰੋ ਵਡ ਗੋ ਸਾਈ, ਮੇਰਾ ਪਿਤਾ ਬਹੁਤ ਵੱਡਾ ਹੈ। ਕਿਤਨਾ ਕ ਵੱਡਾ ਗੋ ਸਾਈ, ਸਾਰੀ ਹੀ ਗੋ ਪ੍ਰਿਥਵੀ ਦਾ ਸਾਈ ਮਾਲਕ ਹੈ, ਸਾਰੀ ਧਰਤੀ ਦਾ ਮਾਲਕ ਹੈ। ਤਿਸ ਪਿਤਾ ਪਹਿ ਹੁਣ ਕਿਉਂ ਕਰ ਜਾਈ। ਹੁਣ ਮੇਰੇ ਮਨ ਦੇ ਵਿੱਚ ਇੱਕ ਤਾਂਘ ਹੈ, ਉਸ ਪਿਤਾ ਪਰਮਾਤਮਾ ਦੇ ਪਾਸ ਦੱਸੋ ਮੈਂ ਕਿਵੇਂ ਜਾ ਸਕਦਾ ਹਾਂ, ਕਿਸ ਢੰਗ ਨਾਲ ਕਿਸ ਯੁਕਤੀ ਨਾਲ ਮੈਂ ਉਸ ਪਰਮਾਤਮਾ ਦੇ ਦਰ ਤੱਕ ਪਹੁੰਚ ਸਕਦਾ ਹਾਂ।
ਸਤਿਗੁਰ ਮਿਲੇ ਤਾਂ ਮਾਰਗ ਦਿਖਾਇਆ, ਜਗਤ ਪਿਤਾ ਮੇਰਾ ਮਨ ਪਾਇਆ।
ਭਗਤ ਜੀ ਫਰਮਾਉਂਦੇ ਨੇ, ਜਦੋਂ ਸਾਨੂੰ ਸੱਚੇ ਸਤਿਗੁਰੂ ਮਿਲੇ, ਪਹਿਲੇ ਭਗਤ ਜੀ ਦੇ ਗੁਰੂ ਸਵਾਮੀ ਰਾਮਾਨੰਦ ਜੀ ਸਨ ਤੇ ਦੂਸਰੇ ਗੁਰੂ ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬਣੇ। ਭਗਤ ਜੀ ਕਹਿੰਦੇ ਨੇ, ਸਤਿਗੁਰ ਮਿਲੇ ਤਾਂ ਮਾਰਗ ਪਾਇਆ। ਜਦੋਂ ਸਤਿਗੁਰੂ ਮਿਲੇ ਤਾਂ ਉਹਨਾਂ ਨੇ ਸਾਨੂੰ ਸਹੀ ਰਸਤਾ ਦਿਖਾ ਦਿੱਤਾ। ਭੁੱਲੇ ਮਾਰਗ ਜਿਨ੍ਹੇ ਬਤਾਇਆ, ਐਸਾ ਗੁਰਵਟ ਭਾਗੀ ਪਾਇਆ। ਜਗਤ ਪਿਤਾ ਮੇਰਾ ਮਨ ਪਾਇਆ, ਹੁਣ ਜਗਤ ਦਾ ਪਿਤਾ ਪਰਮਾਤਮਾ ਮੇਰੇ ਮਨ ਦੇ ਵਿੱਚ ਪਾ ਗਿਆ ਹੈ, ਚੰਗਾ ਲੱਗਿਆ ਹੈ, ਕਿਉਂਕਿ ਸਤਿਗੁਰੂ ਦੀ ਕਿਰਪਾ ਨਾਲ ਉਸਦੇ ਦੀਦਾਰ ਹੋ ਗਏ ਹਨ।
ਹਾਂ ਪੂਤ ਤੇਰਾ ਤੂੰ ਬਾਪ ਮੇਰਾ, ਏਕੈ ਠਾਹਰ ਦੋਹਾਂ ਬਸੇਰਾ।
ਲੋ ਭਗਤ ਜੀ ਕਹਿੰਦੇ ਨੇ, ਹੇ ਵਾਹਿਗੁਰੂ ਜੀ, ਹੁਣ ਮੈਂ ਤੇਰਾ ਪੁੱਤਰ ਹਾਂ ਤੇ ਤੂੰ ਮੇਰਾ ਬਾਪ ਪਿਤਾ ਬਣ ਗਿਆ ਹੈ। ਏਕੈ ਠਾਹਰ ਦੋਹਾਂ ਬਸੇਰਾ, ਹੁਣ ਇੱਕੋ ਹੀ ਜਗ੍ਹਾ ਤੇ ਦੋਹਾਂ ਦਾ ਨਿਵਾਸ ਹੋ ਗਿਆ। ਭਾਵ ਜੀਵ ਆਤਮਾ ਤੇ ਪਰਮਾਤਮਾ ਦਾ ਜੋ ਦਿਲ ਮਿਲਿਆ ਸੋ ਮਿਲ ਰਿਹਾ, ਮਿਲਿਆ ਕਹੀਐ ਰੇ ਸੋਈ। ਅੰਤਰ ਆਤਮਾ ਪਿਤਾ ਤੇ ਪੁੱਤਰ ਦਾ, ਜੀਵ ਆਤਮਾ ਤੇ ਪਰਮਾਤਮਾ ਦਾ ਇੱਕੋ ਥਾਂ ਤੇ ਦੋਹਾਂ ਦਾ ਵਾਸਾ ਹੈ।
ਕਹੋ ਕਬੀਰ ਜਨ ਏਕੋ ਬੂਝਿਆ, ਗੁਰ ਪ੍ਰਸਾਦ ਮੈਂ ਸਭ ਕਿਛ ਸੂਝਿਆ।
ਭਗਤ ਕਬੀਰ ਜੀ ਕਹਿੰਦੇ ਨੇ, ਮੈਂ ਜਨ ਦਾਸ ਨੇ ਇੱਕੋ ਇੱਕ ਉਸ ਪਰਮਾਤਮਾ ਨੂੰ ਬੁੱਝ ਲਿਆ ਹੈ। ਮੈਂ ਇਸ ਗੱਲ ਨੂੰ ਸਮਝ ਲਿਆ ਹੈ ਵੀ ਮੇਰਾ ਪਿਤਾ ਇੱਕੋ ਇੱਕ ਪਰਮਾਤਮਾ ਅਕਾਲ ਪੁਰਖ ਹੀ ਹੈ। ਹਰ ਆਪੇ ਮਾਤਾ ਆਪੇ ਪਿਤਾ, ਜਿਨ ਜੀਉ ਪਾਏ ਜਗਤ ਦਿਖਾਇਆ। ਗੁਰ ਪ੍ਰਸਾਦ ਮੈਂ ਸਭ ਕੁਛ ਸੂਝਿਆ, ਪਰ ਸਭ ਕੁਛ ਗੁਰੂ ਦੀ ਕਿਰਪਾ ਦੇ ਨਾਲ ਹੀ ਪਤਾ ਲੱਗਿਆ। ਗੁਰੂ ਦੀ ਕਿਰਪਾ ਦੇ ਨਾਲ ਹੀ ਮੈਨੂੰ ਸਭ ਕੁਛ ਸੂਝਿਆ, ਗੁਰੂ ਦੀ ਕਿਰਪਾ ਨਾਲ ਹੀ ਮੈਂ ਸਾਰੀ ਐਸੀ ਸੋਝੀ ਤੇ ਇਹ ਗਿਆਤ ਹਾਸਲ ਕੀਤੀ ਹੈ।
ਆਸਾ ਇਕਤ ਪੱਤਰ ਭਰ ਔਰਕਟ ਕੋਰਕਟ, ਇਕਤ ਪੱਤਰ ਭਰ ਪਾਨੀ।
ਹੁਣ ਅੱਗੇ ਜਿਹੜਾ ਸ਼ਬਦ ਆ ਰਿਹਾ ਹੈ ਨਾ, ਇਹਦੇ ਵਿੱਚ ਭਗਤ ਕਬੀਰ ਜੀ ਨੇ ਵੀ ਇੱਕ ਵਾਮ ਮਾਰਗੀਆਂ ਦਾ ਮਤ ਹੈ। ਜਿਹੜੇ ਵਾਮ ਮਾਰਗੀਏ ਨੇ ਇਹਨਾਂ ਦਾ ਬੜਾ ਹੀ ਉਲਟਾ ਜਿਹਾ ਹੀ ਰਸਤਾ ਹੈ। ਦੋ ਕਿਸਮ ਦੇ ਦੇਵੀ ਦੇ ਪੂਜਕ ਲੋਕ ਨੇ, ਇਹਨਾਂ ਦੀਆਂ ਦੋ ਸੰਪਰਦਾਵਾਂ ਨੇ। ਜਿਹੜੀ ਪੂਰਬ ਦਿਸ਼ਾ ਵਾਲ ਸੰਪਰਦਾਇ ਹੈ, ਉਹ ਤੇ ਸ਼ੁੱਧ ਸਮੱਗਰੀ ਨਾਲ ਦੇਵੀ ਦੀ ਪੂਜਾ ਕਰਦੇ ਨੇ, ਕੋਈ ਫੁੱਲ ਪੱਤਰ ਆਦਿਕ ਲੈ ਕੇ। ਤੇ ਦੂਸਰੇ ਇੱਕ ਦੱਖਣ ਵਿੱਚ ਵਾਮ ਮਤ ਹੈ, ਔਰ ਉਹ ਨਿਖੇਧ ਵਸਤਾਂ ਦੁਆਰਾ ਉਹ ਦੇਵੀ ਦੀ ਪੂਜਾ ਕਰਦੇ ਨੇ। ਉਹ ਇੱਕ ਭੈਰਵੀ ਚੱਕਰ ਬਣਾਉਂਦੇ ਨੇ। ਉਹ ਭੈਰਵੀ ਚੱਕਰ ਦੇ ਵਿੱਚ ਕੀ ਹੁੰਦਾ ਹੈ ਵੀ ਇੱਕ ਐਸੀ ਇਸਤਰੀ ਜਿਹੜੀ ਬਿਲਕੁਲ ਕਰੈਕਟਰਲੈਸ ਕੋਈ ਇਸਤਰੀ ਹੁੰਦੀ ਹੈ, ਉਹਨੂੰ ਵਿਚਾਲੇ ਬਿਠਾ ਲੈਂਦੇ ਨੇ, ਉਹਨੂੰ ਸ਼ਰਾਬ ਪਿਆਉਂਦੇ ਨੇ ਤੇ ਉਹ ਉਹਨਾਂ ਨੂੰ ਸ਼ਰਾਬ ਪਿਆਉਂਦੀ ਹੈ ਤੇ ਸ਼ਰਾਬ ਪੀ ਕੇ ਤੇ ਫਿਰ ਉਹ ਜਦੋਂ ਉਹਨਾਂ ਦੀ ਹੋਸ਼ ਮਾਰੀ ਜਾਂਦੀ ਹੈ ਤੇ ਫਿਰ ਉਹ ਦੁਰਾਚਾਰ ਕਰਦੇ ਨੇ ਤੇ ਫਿਰ ਉਸ ਇਸਤਰੀ ਦੀ ਜੂਠ ਖਾਂਦੇ ਨੇ। ਉਹਨੂੰ ਇੱਕ ਦੇਵੀ ਤੇ ਆਪਣੀ ਉਪਾਸ਼ਨਾ ਵਾਲੀ ਜਗ੍ਹਾ ਦੇ ਕੇ ਉਹਦੀ ਪੂਜਾ ਕਰਦੇ ਨੇ। ਇਹ ਵਾਮ ਮਾਰਗੀਆਂ ਮਤ ਹੈ। ਸ਼ਰਾਬ ਇਸਤਰੀ ਨੂੰ ਪਿਆ ਕੇ ਜਦੋਂ ਉਹ ਉਲਟੀਆਂ ਕਰੇ ਉਲਟੀਆਂ ਚੱਟਦੇ ਨੇ। ਇਹੋ ਜਿਹੀ ਉਹਨਾਂ ਦੀ ਭੈੜੀ ਮਤ ਹੈ। ਉਹ ਇਹੋ ਜਿਹੇ ਬੰਦੇ ਹੁਣ ਭਗਤ ਕਬੀਰ ਜੀ ਦੇ ਕੋਲ ਆਏ, ਕਹਿੰਦੇ ਮਹਾਰਾਜ ਬਈ ਤੁਸੀਂ ਵੀ ਮਾਇਆ ਦੀ ਲਕਸ਼ਮੀ ਦੀ ਪੂਜਾ ਕਰਿਆ ਕਰੋ, ਦੇਵੀ ਦੀ ਪੂਜਾ ਦੇ ਨਾਲ ਲਕਸ਼ਮੀ ਦੇਵੀ ਬੜਾ ਕੁਛ ਦਿੰਦੀ ਹੈ। ਤਾਂ ਭਗਤ ਕਬੀਰ ਜੀ ਨੇ ਉਹਨਾਂ ਲੋਕਾਂ ਦਾ ਇਸ ਸ਼ਬਦ ਦੇ ਵਿੱਚ ਪਰਦਾਫਾਸ਼ ਕੀਤਾ ਵੀ ਇਹ ਮਾਇਆ ਭਲਾ ਇਹ ਕਿਸੇ ਦਾ ਕੀ ਸਵਾਰ ਸਕਦੀ ਹੈ। ਇਹ ਮਾਇਆ ਤੇ ਇੱਕ ਨਾਗਣੀ ਹੈ, ਮਾਇਆ ਹੋਈ ਨਾਗਣੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸੀ ਹੀ ਕੌ ਫਿਰ ਖਾਏ। ਸਰਪਣੀ ਤੇ ਉਪਰਣੀ ਬਲੀਆ ਜਿਨ ਬ੍ਰਹਮਾ ਵਿਸ਼ਨ ਮਹਾਂਦੇਵ ਛਲੀਆ। ਤੇ ਭਗਤ ਕਬੀਰ ਜੀ ਨੇ ਸ਼ਬਦ ਵਿੱਚ ਮਾਇਆ ਨੂੰ ਨਕਟੀ ਦਾ ਨਾਮ ਦਿੱਤਾ। ਨਕਟੀ ਕੋ ਠਨਗਣ ਬਾਡਾ ਡੋਂ, ਕਿਨਹਿ ਬਿਬੇਕੀ ਕਾਟੀ ਤੂੰ ਰਹਾਓ। ਇਹ ਹਨ ਸਿਧਾਂਤ ਰੂਪ ਪੰਕਤੀਆਂ। ਭਗਤ ਕਬੀਰ ਜੀ ਕਹਿੰਦੇ ਨੇ ਨਕਟੀ ਦਾ ਅਰਥ ਨੱਕ ਕੱਟੀ, ਜਿਸ ਦਾ ਨੱਕ ਕੱਟਿਆ ਹੋਵੇ। ਇਹ ਮਾਇਆ ਨੂੰ ਗੁਰੂ ਮਹਾਰਾਜ ਭਗਤ ਜੀ ਨੇ ਨਕਟੀ ਸ਼ਬਦ ਦੁਆਰਾ ਸੰਬੋਧਨ ਕੀਤਾ। ਨਕਟੀ ਕੋ ਠਨਗਣ ਬਾਡਾ ਡੋਂ, ਇਹ ਜਿਹੜੀ ਮਾਇਆ ਹੈ ਵੀ ਇਹ ਲਕਸ਼ਮੀ ਦੇਵੀ ਇਹ ਨਕਟੀ ਨੱਕ ਕੱਟੀ ਹੈ, ਪਾਵੇ ਨੂੰ ਕੋਈ ਸ਼ਰਮ ਲੱਜਿਆ ਨਹੀਂ ਹੈ। ਠਨਗਣ ਬਾਡਾ ਨੂੰ ਇਹਦਾ ਜਿਹੜਾ ਪੈਰਾਂ ਦੇ ਵਿੱਚ ਉਹ ਝਾਂਜਰਾਂ ਦਾ ਉਹ ਸ਼ਨਕਾਟਾ ਹੈ, ਬਾਡਾ ਨੂੰ ਦੋ ਲੋਕਾਂ ਵਿੱਚ ਵੱਜ ਰਿਹਾ। ਇਹਦਾ ਮਤਲਬ ਇਹ ਹੈ ਵੀ ਜਿਹੜੀ ਇਹ ਨਕਟੀ ਮਾਇਆ ਦੇ ਪੈਰਾਂ ਦੇ ਵਿੱਚ ਜੋ ਇਹ ਸ਼ਬਦ ਸਪਰਸ਼ ਰੂਪ ਰਸ ਗੰਧ ਵਿਸ਼ਿਆਂ ਦੇ ਘੁੰਗਰੂਆਂ ਦਾ ਸ਼ਨਕਾਟਾ ਹੈ, ਉਹ ਦੋਵੇਂ ਲੋਕਾਂ ਦੇ ਵਿੱਚ ਵੱਜ ਰਿਹਾ ਹੈ। ਕਿਨਹਿ ਬਿਬੇਕੀ ਕਾਟੀ ਤੂੰ, ਭਗਤ ਜੀ ਕਹਿੰਦੇ ਕਿਸੇ ਬਿਬੇਕੀ ਵਿਚਾਰਵਾਨ ਪੁਰਸ਼ ਨੇ, ਜਿਸ ਦਾ ਵਾਹਿਗੁਰੂ ਨਾਲ ਪਿਆਰ ਪੈ ਗਿਆ, ਕਿਸੇ ਵਿਰਲੇ ਵਿਚਾਰਵਾਨ ਗਿਆਨਵਾਨ ਪੁਰਸ਼ ਨੇ ਵੀ ਤੇਰੇ ਕੰਨ ਨੂੰ ਤੇ ਨੱਕ ਨੂੰ ਤੇ ਤੇਰੀਆਂ ਜੁਲਫਾਂ ਨੂੰ ਕੱਟ ਕੇ ਰੱਖ ਦਿੱਤਾ ਹੈ, ਭਾਵ ਉਹਨਾਂ ਨੇ ਵਾਸ਼ਨਾਵਾਂ ਦੇ ਜਿਹੜੇ ਕੋਈ ਅੰਗ ਨੇ ਤੇ ਉਹਨਾਂ ਨੂੰ ਕੱਟ ਦਿੱਤਾ ਹੈ, ਮਾਇਆ ਦੀਆਂ ਵਾਸ਼ਨਾਵਾਂ ਦਾ ਤਿਆਗ ਕਰ ਦਿੱਤਾ ਹੈ। ਲੋ ਹੁਣ ਆਰੰਭ ਤੋਂ ਭਗਤ ਕਬੀਰ ਜੀ ਉਹਨਾਂ ਵਾਮ ਮਾਰਗੀਆਂ ਦੇ ਮਤ ਦਾ ਅੱਗੇ ਇੱਕ ਦ੍ਰਿਸ਼ ਪੇਸ਼ ਕਰਕੇ ਸਾਨੂੰ ਸਮਝਾਉਂਦੇ ਨੇ ਵੀ ਉਹ ਲੋਕ ਕਿਸ ਤਰ੍ਹਾਂ ਦੇ ਕੰਮ ਕਰਦੇ ਹਨ।
ਇਕਤ ਪੱਤਰ ਭਰ ਔਰਕਟ ਕੁਰਕਟ, ਇਕਤ ਪੱਤਰ ਭਰ ਪਾਣੀ।
ਜਦੋਂ ਆਮ ਸਾਧਾਰਨ ਕੋਈ ਗੁਰਸਿੱਖ ਮਾਈ ਭਾਈ ਇਹੋ ਜਿਹੇ ਸ਼ਬਦ ਸੁਣਦਾ ਹੈ ਨਾ, ਤੇ ਕਈ ਵਾਰੀ ਸਾਨੂੰ ਅਰਥਾਂ ਦੀ ਸਮਝ ਨਹੀਂ ਹੁੰਦੀ ਤੇ ਫਿਰ ਉਹ ਬੜੀ ਹੈਰਾਨੀ ਜੀ ਹੁੰਦੀ ਵੀ ਇਹ ਕਿਹੋ ਜਿਹੇ ਸ਼ਬਦ ਭਗਤ ਜੀ ਨੇ ਬਾਣੀ ਚ ਵਰਤੇ ਨੇ। ਸੋ ਰਹੋ ਵਿਚਾਰ, ਹੁਣ ਜਿੰਨਾ ਚਿਰ ਆਪਾਂ ਗੁਰਬਾਣੀ ਦੀ ਵਿਚਾਰ ਨਹੀਂ ਕਰਦੇ ਉਨਾ ਚਿਰ ਅਰਥਾਂ ਦਾ ਪਤਾ ਵੀ ਨਹੀਂ ਲੱਗਦਾ। ਭਗਤ ਜੀ ਕਹਿੰਦੇ ਨੇ ਇਕਤ ਪੱਤਰ ਪਰ ਉਰਕਟ ਕੁਰਕਟ। ਪੱਤਰ ਦਾ ਅਰਥ ਹੈ ਪਾਤਰ, ਪਾਤਰ ਕਹਿੰਦੇ ਨੇ ਭਾਂਡੇ ਨੂੰ। ਤੇ ਉਰਕਟ ਕੁਰਕਟ ਜਿਹੜੇ ਸ਼ਬਦ ਨੇ, ਕੁਰਕਟ ਕਹਿੰਦੇ ਨੇ ਕੁੱਕੜ ਨੂੰ, ਮੁਰਗੇ ਨੂੰ, ਤੇ ਉਰਕਟ ਦਾ ਅਰਥ ਹੁੰਦਾ ਵੀ ਉਹਨੂੰ ਉਹਦੇ ਹਿਰਦੇ ਨੂੰ ਉਹਦੇ ਸੀਨੇ ਨੂੰ ਕੱਟ ਕੇ ਚੀਰ ਕੇ ਉਹਦਾ ਜਦੋਂ ਉਹ ਮਾਸ ਵਿੱਚੋਂ ਕੱਢ ਕੇ ਇੱਕ ਭਾਂਡੇ ਦੇ ਵਿੱਚ ਪਾ ਲੈਂਦੇ ਨੇ। ਇਹ ਵਾਮ ਮਾਰਗੀਆਂ ਦਾ ਮਤ ਹੈ ਵੀ ਇਕਤ ਪੱਤਰ ਪਰ ਉਰਕਟ ਕੁਰਕਟ, ਇੱਕ ਭਾਂਡੇ ਦੇ ਵਿੱਚ ਵੀ ਕੁਰਕਟ ਦਾ ਅਰਥ ਹੈ ਵੀ ਕੁੱਕੜ ਨੂੰ ਮਾਰ ਕੇ ਉਰਕਟ ਉਹਦੇ ਅੰਦਰੋਂ ਉਹਦੀ ਕਲੇਜੀ ਕੱਢ ਕੇ ਇੱਕ ਭਾਂਡੇ ਦੇ ਵਿੱਚ ਕੁੱਕੜ ਦਾ ਮਾਸ ਭਰ ਲੈਂਦੇ ਨੇ। ਤੇ ਇਕਤ ਪੱਤਰ ਪਰ ਪਾਣੀ, ਇੱਕ ਭਾਂਡੇ ਦੇ ਵਿੱਚ ਵੀ ਜਿਹੜਾ ਸ਼ਰਾਰਤ ਦਾ ਪਾਣੀ ਕੀ ਆ, ਸ਼ਰਾਬ ਪਾ ਲੈਂਦੇ ਨੇ। ਇੱਕ ਪਾਸੇ ਮੁਰਗੇ ਦਾ ਮੀਟ ਤੇ ਦੂਜੇ ਪਾਸੇ ਸ਼ਰਾਬ ਦਾ ਪਿਆਲਾ ਭਰ ਕੇ ਰੱਖ ਲੈਂਦੇ ਨੇ, ਤੇ ਪਹਿਲਾਂ ਆਪ ਪੀਂਦੇ ਨੇ, ਫਿਰ ਉਸ ਇਸਤਰੀ ਨੂੰ ਪਿਆਉਂਦੇ ਨੇ, ਫਿਰ ਦੁਰਾਚਾਰ ਕਰਦੇ ਨੇ, ਉਹਦੀਆਂ ਜੂਠੀਆਂ ਉਲਟੀਆਂ ਚੱਟਦੇ ਨੇ। ਇਸ ਤਰ੍ਹਾਂ ਦੇ ਢੰਗ ਦੇ ਨਾਲ ਉਹ ਵਾਮ ਮਾਰਗੀਏ ਲਕਸ਼ਮੀ ਦੀ ਦੇਵੀ ਦੀ ਪੂਜਾ ਕਰਦੇ ਹਨ।
ਆਸ ਪਾਸ ਪੰਚ ਜੋਗੀਆ ਬੈਠੇ, ਬੀਚ ਨਕਟ ਦੇ ਰਾਣੀ।
ਆਸ ਪਾਸ ਆਲੇ ਦੁਆਲੇ ਉਹਦੇ ਇੱਕ ਮੰਡਲ ਬਣਾ ਕੇ, ਘੇਰਾ ਬਣਾ ਕੇ ਪੰਜ ਜੋਗੀ ਬੈਠ ਜਾਂਦੇ ਨੇ। ਜਿਹੜੇ ਵਾਮ ਮਾਰਗੀਆਂ ਦੇ ਮਤ ਵਿੱਚ ਚੱਲਣ ਵਾਲੇ ਪੰਜ ਜੋਗੀ ਨੇ, ਉਹ ਉਸ ਜਿਹੜੀ ਉਹ ਲਕਸ਼ਮੀ ਹੈ ਦੇਵੀ ਉਹਦੇ ਆਲੇ ਦੁਆਲੇ ਬੈਠ ਜਾਂਦੇ ਨੇ, ਬੀਚ ਨਕਟ ਦੇ ਰਾਣੀ। ਤੇ ਉਹਨਾਂ ਸਾਰਿਆਂ ਦੇ ਵਿਚਕਾਰ ਨਕਟ ਦਾ ਅਰਥ ਹੈ ਵੀ ਨੱਕ ਕੱਟੀ, ਦੇ ਰਾਣੀ ਦਾ ਅਰਥ ਦੇਵ ਰਾਣੀ, ਜਿਹੜੀ ਉਹਨਾਂ ਦੀ ਪੂਜਨੀਕ ਦੇਵੀ ਮਾਤਾ ਹੈ ਜਿਹਨੂੰ ਦੇਵ ਰਾਣੀ ਕਹਿ ਕੇ ਉਹ ਬੁਲਾਉਂਦੇ ਨੇ, ਉਹ ਐਸੀ ਇੱਕ ਕੋਈ ਕਰੈਕਟਰਲੈਸ ਬਦ ਚਲਣ ਔਰਤ ਉਹਨਾਂ ਦੇ ਵਿੱਚ ਬੈਠ ਜਾਂਦੀ ਹੈ।
ਨਕਟੀ ਕੋ ਠਨ ਗਨ ਬਾ ਡਾਡੂ ਕਿਨਹਿ ਬਿਬੇਕੀ ਕਾਟੀ ਤੂੰ ਰਹਾਉ।
ਲੋ ਭਗਤ ਜੀ ਕਹਿੰਦੇ ਨੇ ਨਕਟੀ ਕੋ ਠਨ ਗਨ ਬਾ ਡਾਡੂ, ਇਹ ਜਿਹੜੀ ਮਾਇਆ ਰੂਪੀ ਲਕਸ਼ਮੀ ਹੈ ਜਿਸ ਨੂੰ ਕੋਈ ਨਕਟੀ ਸ਼ਰਮ ਹਜਾ ਨਹੀਂ ਹੈ, ਨੱਕ ਕੱਟੇ ਵਾਲੀ ਹੈ, ਇਸ ਮਾਇਆ ਰੂਪੀ ਦੇਵੀ ਦਾ ਜਿਹੜਾ ਪੈਰਾਂ ਦਾ ਸ਼ਨਕਾਟਾ ਹੈ ਦੋਵੇਂ ਲੋਕਾਂ ਦੇ ਵਿੱਚ ਵੱਜ ਰਿਹਾ ਹੈ, ਭਾਵ ਇੱਥੇ ਮਾਤ ਲੋਕ ਵਿੱਚ ਵੀ ਤੇ ਸਵਰਗ ਲੋਕ ਦੇ ਵਿੱਚ ਵੀ ਮਾਇਆ ਦਾ ਇਹ ਪ੍ਰਭਾਵ ਬਰਾਬਰ ਪੈ ਰਿਹਾ ਹੈ। ਕਿਨਹਿ ਬਿਬੇਕੀ ਕਾਟੀ ਤੂੰ, ਤੇ ਭਗਤ ਜੀ ਕਹਿੰਦੇ ਨੇ ਕਿਸੇ ਵਿਚਾਰਵਾਨ ਮਹਾਂਪੁਰਖ ਨੇ ਬਈ ਤੈਨੂੰ ਕੱਟ ਵੱਢ ਕੇ ਸੁੱਟਿਆ ਹੈ, ਤੇਰੀਆਂ ਵਾਸ਼ਨਾਵਾਂ ਨੂੰ, ਤੇਰੇ ਨੱਕ ਨੂੰ, ਤੇਰੇ ਕੰਨਾਂ ਨੂੰ ਕੱਟਿਆ, ਕਿਸੇ ਵਿਚਾਰਵਾਨ ਪੁਰਸ਼ ਨੇ ਹੀ ਤੇਰੀ ਦੁਰਦਸ਼ਾ ਕੀਤੀ ਹੈ ਤੇ ਤੇਰਾ ਮੋਹ ਪਿਆਰ ਭੁਲਾ ਕੇ ਤੇਰਾ ਨਿਰਾਦਰ ਕੀਤਾ ਹੈ।
ਸਗਲ ਮਾਹੇ ਨੱਕ ਟੀਕਾ ਵਾਸਾ ਸਗਲ ਮਾਰ ਔਹੇਰੀ।
ਰਹਾਓ ਵਿਸਰਾਮ ਦੇ ਕੇ ਭਗਤ ਜੀ ਕਹਿੰਦੇ ਨੇ ਵੀ ਸਾਰੇ ਜੀਵਾਂ ਦੇ ਵਿੱਚ, ਸਾਰੇ ਸੰਸਾਰ ਦੇ ਵਿੱਚ ਨੱਕ ਟੀਕਾ ਵਾਸਾ ਮਾਇਆ ਦਾ ਨਿਵਾਸ ਹੈ। ਮਾਇਆ ਵਿਆਪਕ ਬਹੁ ਪ੍ਰਕਾਰੀ ਅਨੇਕਾਂ ਰੰਗ ਰੂਪਾਂ ਦੇ ਵਿੱਚ ਮਾਇਆ ਸਾਰਿਆਂ ਦੇ ਵਿੱਚ ਹੀ ਵਰਤ ਰਹੀ ਹੈ। ਸਗਲ ਮਾਰ ਔਹੇਰੀ, ਇਹ ਜਿਹੜੀ ਮਾਇਆ ਹੈ ਸਾਰਿਆਂ ਨੂੰ ਮਾਰ ਕੇ, ਭਾਵ ਕੀ ਰਿਸ਼ੀ ਮੁਨੀ ਦੇਵੀ ਦੇਵਤੇ ਸਰਪਣੀ ਤੇ ਉਪਰਣੀ ਬਲੀਆ ਜਨ ਬ੍ਰਹਮਾ ਵਿਸ਼ਨ ਮਹਾਂਦੇਵ ਸ਼੍ਰੀਆ, ਜਦੋਂ ਬ੍ਰਹਮਾ ਵਿਸ਼ਨੂੰ ਵਰਗੇ ਦੇਵਤੇ ਨਹੀਂ ਛੱਡੇ ਤੇ ਹੋਰ ਦੱਸੋ ਇਹਦੇ ਮੂਹਰੇ ਕੌਣ ਖੜ ਸਕਦੇ, ਸਾਰਿਆਂ ਨੂੰ ਮਾਰ ਕੇ ਔਹੇਰੀ ਤੇ ਫੇਰ ਜਿਹੜੇ ਕੋਈ ਹੋਰ ਮਾੜੇ ਮੋਟੇ ਬਚੇ ਖੁਚੇ ਨੇ ਉਹਨਾਂ ਵੱਲ ਵੇਖਦੀ ਹੈ, ਜਿਵੇਂ ਕੋਈ ਸ਼ਿਕਾਰੀ ਵੀ ਉਹ ਸ਼ਿਕਾਰ ਮਾਰ ਕੇ ਤੇ ਫਿਰ ਹੋਰ ਜਾਨਵਰਾਂ ਨੂੰ ਦੇਖਦਾ ਨਾ ਵੀ ਹੋਰ ਵੀ ਘੁੜ ਕੇ ਆ ਜਾਵੇ ਮੈਂ ਮਾਰ ਦੇਵਾਂ, ਤੇ ਕਈ ਇਹੋ ਜਿਹੇ ਵੀ ਸਿਰ ਫਿਰੇ ਲੋਕ ਹੁੰਦੇ ਨੇ ਉਹ ਬੰਦਿਆਂ ਨੂੰ ਵੀ ਮਾਰੀ ਜਾਂਦੇ ਨੇ। ਆ ਪਿੱਛੇ ਜਿਹੀ ਘਟਨਾ ਹੋਈ ਵੀ ਉਹ ਇੱਕ ਕਿਸੇ ਸਿਰ ਫਿਰੇ ਨੇ ਤੇ ਯੂਨੀਵਰਸਿਟੀ ਦੇ ਵਿੱਚ ਕਈ ਉਹ ਵਿਦਿਆਰਥੀ ਮਾਰ ਸੁੱਟੇ, ਵੀ ਇਸ ਤਰ੍ਹਾਂ ਹੀ ਮਾਇਆ ਵੀ ਇਸੇ ਤਰ੍ਹਾਂ ਹੀ ਕਾਰੇ ਕਰਦੀ ਆ ਸਾਰਿਆਂ ਨੂੰ ਮਾਰ ਕੇ ਤੇ ਫਿਰ ਹੋਰ ਦੂਜਿਆਂ ਵੱਲ ਵੇਖਦੀ ਆ ਵੀ ਕੋਈ ਬਚਿਆ ਤਾਂ ਨਹੀਂ, ਕੋਈ ਜਿਉਂਦਾ ਤਾਂ ਨਹੀਂ, ਵੀ ਸਾਰਿਆਂ ਨੂੰ ਮਾਰਦੀ ਹੈ।
ਸਗਲਿਆਂ ਕੀ ਹਾਂ ਬਹਿਨ ਭਾਨ ਜੀ ਜਿਨਹਿ ਬਰੀ ਤਿਸ ਚੇਰੀ।
ਲੋ ਭਗਤ ਜੀ ਕਹਿੰਦੇ ਨੇ ਮਾਇਆ ਇਹ ਗੱਲ ਕਹਿੰਦੀ ਹੈ, ਮੈਂ ਤੇ ਸਾਰਿਆਂ ਦੀ ਬਹਿਨ ਦਾ ਅਰਥ ਹੈ ਭੈਣ, ਤੇ ਭਾਨ ਜੀ ਭਣੇਵੀਂ ਬਣ ਕੇ ਰਹਿੰਦੀ ਆ, ਭਾਵ ਸਾਰੇ ਮੈਨੂੰ ਬੜੇ ਆਦਰ ਤੇ ਸਤਿਕਾਰ ਦੇ ਨਾਲ ਰੱਖਦੇ ਨੇ। ਜਿਨਹਿ ਬਰੀ ਤਿਸ ਚੇਰੀ, ਤੇ ਮਾਇਆ ਕਹਿੰਦੀ ਜਿਸਨੇ ਮੈਨੂੰ ਵਰ ਲਿਆ ਤੇ ਮੈਂ ਉਹਦੀ ਦਾਸੀ ਬਣ ਜਾਂਦੀ ਹਾਂ, ਭਾਵ ਵੀ ਜਿਹੜੀ ਇਸਤਰੀ ਕਿਸੇ ਦੀ ਭੈਣ ਤੇ ਭਣੇਵੀਂ ਬਣਦੀ ਹੈ ਤੇ ਫਿਰ ਉਹਦੇ ਲਈ ਸਾਨੂੰ ਆਦਰ ਦਾ ਅਸਥਾਨ ਉਹਨੂੰ ਦੇਣਾ ਪੈਂਦਾ ਹੈ, ਤੇ ਜਿਨਹਿ ਬਰੀ ਤੇ ਜਿਹਦੇ ਨਾਲ ਵਿਆਹ ਹੋ ਜਾਵੇ ਉਹ ਸਾਡੀ ਦਾਸੀ ਬਣ ਜਾਂਦੀ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਮਾਇਆ ਇਹ ਗੱਲ ਕਹਿੰਦੀ, ਸਗਲਿਆਂ ਕੀ ਹੋ ਬਹਿਨ ਭਾਨ ਜੀ, ਮੈਂ ਸਾਰਿਆਂ ਦੀ ਕਿਸੇ ਦੀ ਭੈਣ ਤੇ ਭਾਣ ਜੀ ਬਣੀ ਹੋਈ ਆ, ਭਾਵ ਸਾਰੇ ਲੋਕ ਮੇਰਾ ਆਦਰ ਮਾਣ ਕਰਦੇ ਨੇ। ਹਾਂ, ਜਿਸ ਮਹਾਂਪੁਰਖ ਨੇ ਮੈਨੂੰ ਵਰ ਲਿਆ ਤੇ ਮੈਂ ਉਹਦੀ ਦਾਸੀ ਬਣ ਕੇ ਸੇਵਾ ਕਰਦੀ ਹਾਂ।
ਹਮਰੋ ਭਰਤਾ ਬਡੋ ਬਿਬੇਕੀ ਆਪੇ ਸੰਤ ਕਹਾਵੈ।
ਲੋਕ ਕਹਿੰਦੇ ਨੇ ਭਗਤ ਕਬੀਰ ਜੀ ਦੇ ਕੋਲ ਆ ਕੇ ਮਾਇਆ ਨੇ ਪੇਸ਼ਕਸ਼ ਕੀਤੀ, ਲਕਸ਼ਮੀ ਕਹਿਣ ਲੱਗੀ ਭਗਤ ਜੀ ਤੁਸੀਂ ਮੈਨੂੰ ਵਰ ਲਓ, ਮੈਨੂੰ ਸਵੀਕਾਰ ਕਰ ਲੋ, ਮੈਂ ਤੁਹਾਡੇ ਘਰ ਦੇ ਵਿੱਚ ਸਾਰੀ ਗਰੀਬੀ ਕੱਢ ਦੇਵਾਂਗੀ, ਤੁਹਾਡੇ ਘਰ ਦੇ ਵਿੱਚ ਰੰਗ ਪਾਗ ਲੱਗ ਜਾਣਗੇ। ਸਾਖੀ ਇਸ ਤਰ੍ਹਾਂ ਆਉਂਦੀ ਹੈ, ਕਹਿੰਦੇ ਨੇ ਵੀ ਇੱਕ ਵਾਰੀ ਵਿਸ਼ਨੂੰ ਤੇ ਲਕਸ਼ਮੀ ਵਿੱਚ ਸੰਵਾਦ ਹੋਇਆ, ਲਕਸ਼ਮੀ ਕਹਿਣ ਲੱਗੀ ਮੇਰੇ ਭਗਤ ਵੱਡੇ ਨੇ, ਤੇ ਵਿਸ਼ਨੂੰ ਕਹਿਣ ਲੱਗਿਆ ਮੇਰੇ ਵੱਡੇ ਨੇ, ਤੇ ਲਕਸ਼ਮੀ ਨੇ ਇੱਕ ਸ਼ਾਹੂਕਾਰ ਦੇ ਘਰ ਵਿਸ਼ਨੂੰ ਨੂੰ ਭੇਜਿਆ, ਉਹ ਲਕਸ਼ਮੀ ਦਾ ਭਗਤ ਸੀ ਤੇ ਉਹਨੇ ਵਿਸ਼ਨੂੰ ਜੀ ਦਾ ਸਤਿਕਾਰ ਨਾ ਕੀਤਾ, ਤੇ ਉਹਨਾਂ ਨੂੰ ਜਦੋਂ ਲਕਸ਼ਮੀ ਆਈ ਤੇ ਉਸਨੂੰ ਧੱਕੇ ਮਾਰ ਕੇ ਬਾਹਰ ਕੱਢ ਦਿੱਤਾ, ਤੇ ਫੇਰ ਭਗਵਾਨ ਕਹਿਣ ਲੱਗਾ ਵੀ ਹੁਣ ਤੂੰ ਮੇਰੇ ਭਗਤ ਦੀ ਵੀ ਜਾ ਕੇ ਪਰਖ ਕਰ, ਤੇਰਾ ਭਗਤ ਕੌਣ ਹੈ? ਭਗਤ ਕਬੀਰ। ਜਦੋਂ ਲਕਸ਼ਮੀ ਭਗਤ ਕਬੀਰ ਜੀ ਦੇ ਕੋਲ ਆਈ ਤੇ ਕਹਿਣ ਲੱਗੀ ਮੇਰੀ ਤਾਣੀ ਬੁਣ ਦਿਓ, ਕਹਿਣ ਲੱਗੇ ਭਗਤ ਜੀ ਵੀ ਸਾਡਾ ਇਹ ਅਸੂਲ ਹੈ ਜਿਹੜਾ ਪਹਿਲਾਂ ਆ ਜਾਵੇ ਉਹਦਾ ਕੰਮ ਪਹਿਲਾਂ ਕਰਦੇ, ਜਿਹੜਾ ਪਿੱਛੋਂ ਆਵੇ ਉਹਦਾ ਪਿੱਛੋਂ ਹੁੰਦਾ। ਕਹਿਣ ਲੱਗੇ ਮੈਂ ਤੁਹਾਨੂੰ ਦੁੱਗਣੀ ਮਜ਼ਦੂਰੀ ਦੇ ਦੇਵਾਂਗੀ, ਤਿਗਣੀ ਦੇ ਦੇਵਾਂਗੀ, ਚੌਗਣੀ ਦੇ ਦੇਵਾਂਗੀ। ਭਗਤ ਜੀ ਕਹਿੰਦੇ ਇਹ ਸਾਡੇ ਤੇ ਨਹੀਂ ਤੇਰਾ ਇਹ ਚਰਿੱਤਰ ਚੱਲਣਾ। ਫਿਰ ਇਹ ਕਹਿਣ ਲੱਗੀ ਚੰਗਾ ਤੁਸੀਂ ਇਉਂ ਨਹੀਂ ਮੰਨਦੇ, ਉਹਦੇ ਕੋਲ ਪਾਰਸ ਦੀ ਵੱਟੀ ਸੀ, ਜਿੰਨੇ ਲੋਹੇ ਦੇ ਸਨ ਸਨ ਭਗਤ ਜੀ ਦੇ ਘਰ ਪਏ ਤੇ ਉਹਨਾਂ ਨੂੰ ਪਾਰਸ ਦੀ ਵੱਟੀ ਲਾ ਕੇ ਸਾਰੇ ਸੋਨੇ ਦੇ ਬਣਾ ਦਿੱਤੇ। ਆਪਦਾ ਇਹਨੇ ਜਾਦੂ ਦਿਖਾਇਆ ਤੇ ਭਗਤ ਕਬੀਰ ਜੀ ਰੱਬ ਦੇ ਪਿਆਰੇ ਸਨ ਤੇ ਉਹ ਕਹਿਣ ਲੱਗੇ ਵੀ ਇਹ ਬੀਬੀ ਤੇਰੇ ਵਾਸਤੇ ਕੰਮ ਠੀਕ ਨਹੀਂ। ਤੂੰ ਕਹਿੰਦੀ ਆ ਮੈਨੂੰ ਵਰ ਲਓ, ਮੈਨੂੰ ਪ੍ਰਵਾਨ ਕਰ ਲਓ, ਪਰ ਅਸੀਂ ਤੇ ਆਪ ਅਸੀਂ ਉਸ ਪਤੀ ਪਰਮੇਸ਼ਰ ਦੇ ਆਪ ਅਸੀਂ ਤੇ ਉਸਦੀ ਇਸਤਰੀ ਵਾਂਗ ਹਾਂ ਤੇ ਇਸਤਰੀ ਕੋਈ ਇਸਤਰੀ ਨੂੰ ਕਿਵੇਂ ਵਰ ਸਕਦੀ ਹੈ। ਇੱਥੇ ਉਸ ਹਿਸਾਬ ਦੇ ਨਾਲ ਭਗਤ ਕਬੀਰ ਜੀ ਨੇ ਇਹ ਅਗਲੀਆਂ ਪੰਕਤੀਆਂ ਉਚਾਰਨ ਕੀਤੀਆਂ। ਜਦੋਂ ਲਕਸ਼ਮੀ ਨੇ ਕਿਹਾ, ਮਾਏ ਨੇ ਕਿਹਾ ਮੈਨੂੰ ਤੁਸੀਂ ਵਰ ਲਓ, ਤੇ ਅੱਗੋਂ ਭਗਤ ਜੀ ਕਹਿਣ ਲੱਗੇ ਅਸੀਂ ਤੇ ਆਪ ਰੱਬ ਦੀ ਇਸਤਰੀ ਹਾਂ, ਹਮਰੋ ਪਰਤਾ ਬੜੋ ਵਿਵੇਕੀ, ਸਾਡਾ ਪਤੀ ਪਰਮੇਸ਼ਰ ਬਹੁਤ ਹੀ ਵਿਵੇਕੀ ਵਿਚਾਰਵਾਨ ਹੈ, ਆਪੇ ਸੰਤ ਕਹਾਵੈ ਉਹ ਆਪਣੇ ਆਪ ਨੂੰ ਸ਼ਾਂਤ ਸਰੂਪ ਅਖਵਾਉਂਦਾ, ਉਹ ਵਾਹਿਗੁਰੂ ਪਰਮੇਸ਼ਰ ਆਪ ਸਾਡਾ ਪਤੀ ਹੈ ਤੇ ਆਪ ਹੀ ਉਹ ਸ਼ਾਂਤ ਰੂਪ ਸਤਿਗੁਰੂ ਅਖਵਾਉਂਦਾ ਹੈ।
ਉਹ ਹਮਾਰਾ ਮਾਥ ਕਾਇਮ ਔਰ ਹਮਰੇ ਨਿਕਟ ਨ ਆਵੈ।
ਲੋ ਭਗਤ ਜੀ ਕਹਿੰਦੇ ਨੇ ਉਹ ਪਤੀ ਪਰਮੇਸ਼ਰ ਸਾਡੇ ਮੱਥੇ ਉੱਤੇ ਹਮੇਸ਼ਾ ਲਈ ਕਾਇਮ ਦਾਇਮ ਹੈ ਔਰ ਹਮਰਾ ਨਿਕਟ ਨਾ ਆਵੇ, ਇਸੇ ਲਈ ਹੋਰ ਕੋਈ ਤੇਰੇ ਵਰਗੀ ਮਾਇਆ ਕੋਈ ਬਲਾ ਸਾਡੇ ਨੇੜੇ ਨਹੀਂ ਆ ਸਕਦੀ। ਇਸ ਲਈ ਅਸੀਂ ਵਾਹਿਗੁਰੂ ਨਾਲ ਪਿਆਰ ਕਰਦੇ ਹਾਂ, ਵਾਹਿਗੁਰੂ ਸਾਡਾ ਪਤੀ ਹੈ ਤੇ ਅਸੀਂ ਉਹਦੀ ਪਤਨੀ ਵਾਂਗ ਹਾਂ। ਇੱਕ ਥਾਂ ਤੇ ਭਗਤ ਕਬੀਰ ਜੀ ਨੇ ਹੋਰ ਵੀ ਇਸ ਸਿਧਾਂਤ ਨੂੰ ਸਪਸ਼ਟ ਕੀਤਾ ਹੈ। ਭਗਤ ਜੀ ਨੇ ਫਰਮਾਇਆ ਹੈ, ਕਹੋ ਕਬੀਰ ਮੋਹਿ ਵਿਆਹੇ ਚਲੇ ਹੈ ਪੁਰਖ ਏਕ ਭਗਵਾਨਾ। ਵੀ ਭਗਤ ਕਬੀਰ ਜੀ ਕਹਿੰਦੇ ਨੇ ਮੈਂ ਬੌਰੀ ਮੇਰਾ ਰਾਮ ਪਤਾਰ, ਰਚ ਰਚ ਤਾਂ ਕੋ ਕਰੋ ਸੀਗਾਰ, ਤੇ ਅਖੀਰ ਤੇ ਕਿਹਾ ਵੀ ਉਹ ਵਾਹਿਗੁਰੂ ਪਰਮੇਸ਼ਰ ਸਾਨੂੰ ਵਿਆਹ ਕੇ ਲੈ ਚੱਲਿਆ, ਉਹ ਵਾਹਿਗੁਰੂ ਸਾਡਾ ਪਤੀ ਹੈ। ਇੱਥੇ ਵੀ ਭਗਤ ਜੀ ਨੇ ਆਖਿਆ ਉਹ ਸਾਡਾ ਪਤੀ ਪਰਮੇਸ਼ਰ ਹੈ, ਅਸੀਂ ਉਹਦੀ ਪਤਨੀ ਵਾਂਗ ਹਾਂ, ਕਿਉਂਕਿ ਭਗਤ ਵਾਹਿਗੁਰੂ ਦੀ ਪਤਨੀ ਵਾਂਗ ਹੀ ਹੁੰਦੇ ਨੇ, ਉਹਨਾਂ ਦਾ ਪਤੀ ਪਰਮੇਸ਼ਰ ਹੁੰਦਾ। ਤੇ ਗੁਰੂ ਮਹਾਰਾਜ ਨੇ ਵੀ ਬਹੁਤ ਸਾਰੀ ਬਾਣੀ ਪਤੀ ਸਤੀ ਰੂਪਕ ਦੇ ਵਿੱਚ ਹੀ ਉਚਾਰਨ ਕੀਤੀ ਹੈ। ਇਸੇ ਲਈ ਭਗਤ ਜੀ ਕਹਿੰਦੇ ਨੇ ਵੀ ਉਹ ਪਤੀ ਪਰਮੇਸ਼ਰ ਸਾਡੇ ਮੱਥੇ ਉੱਤੇ ਕਾਇਮ ਹੈ, ਇਸੇ ਲਈ ਹੋਰ ਕੋਈ ਤੇਰੇ ਵਰਗੀ ਬਲਾ ਸਾਡੇ ਨੇੜੇ ਨਹੀਂ ਆ ਸਕਦੀ।
ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੈ ਡਾਰੀ।
ਲੋ ਜਦੋਂ ਮਾਇਆ ਨੇ ਦੇਖਿਆ ਵੀ ਇਹ ਤੇ ਮੇਰੀ ਗੱਲ ਇਹਨਾਂ ਨੇ ਮੰਨੀ ਨਹੀਂ, ਮੈਨੂੰ ਵਰਨ ਲਈ ਤਿਆਰ ਨਹੀਂ ਹੋਏ, ਮੈਨੂੰ ਇਹਨਾਂ ਨੇ ਸਵੀਕਾਰ ਨਹੀਂ ਕੀਤਾ, ਤੇ ਫਿਰ ਉਹਨੇ ਮੱਲੋ ਮੱਲੀ ਭਗਤ ਕਬੀਰ ਜੀ ਨੂੰ ਮਜਬੂਰ ਕਰਨ ਦੇ ਲਈ ਆਪਣਾ ਚਰਿੱਤਰ ਦਿਖਾਉਣਾ ਸ਼ੁਰੂ ਕੀਤਾ। ਭਗਤ ਜੀ ਨਾਰਾਜ਼ ਹੋ ਗਏ। ਜਦੋਂ ਕੋਈ ਪਿਆਰ ਦੇ ਨਾਲ ਨਾ ਸਮਝੇ ਫਿਰ ਗੁੱਸਾ ਤੇ ਆ ਹੀ ਜਾਂਦਾ ਨਾ, ਤੇ ਫਿਰ ਭਗਤ ਕਬੀਰ ਜੀ ਨੇ ਆਪਣੇ ਘਰ ਵਾਲੀ ਲੋਈ ਨੂੰ ਸੱਦਿਆ ਤੇ ਨਾਲ ਬੱਚੇ ਵੀ ਨੌਜਵਾਨ ਸਨ ਕਮਾਲਾ ਤੇ ਕਮਾਲੀ, ਉਹਨਾਂ ਨੂੰ ਕਹਿਣ ਲੱਗੇ ਉਹ ਫਟਾਫਟ ਆਓ, ਕਹਿੰਦੇ ਇੱਕ ਬਲਾ ਆ ਗਈ ਹੈ ਤੇ ਇਹਨੂੰ ਆਪਾਂ ਠੀਕ ਕਰਨਾ, ਤੇ ਨਾਲ ਹੀ ਭਗਤ ਜੀ ਕਹਿਣ ਲੱਗੇ ਇੱਕ ਛੁਰੀ ਵੀ ਲੈ ਆਇਓ। ਤੇ ਉਹ ਕਹਿਣ ਲੱਗੇ ਗੱਲ ਕੀ ਆ, ਕਹਿੰਦੇ ਤੁਹਾਨੂੰ ਫੇਰ ਦੱਸਾਂਗੇ। ਤੇ ਜਦੋਂ ਇਹ ਲਕਸ਼ਮੀ ਇਹ ਮਾਇਆ ਨੇ ਖਹਿੜਾ ਨਾ ਛੱਡਿਆ ਤੇ ਭਗਤ ਜੀ ਨੇ ਫਿਰ ਕੀ ਕੀਤਾ, ਨੱਕੋਂ ਕਾਟੀ, ਇਹਦਾ ਪਹਿਲਾਂ ਨੱਕ ਵੱਢਿਆ ਤੇ ਕੰਨੋਂ ਕਾਟੀ, ਫਿਰ ਇਹਦੇ ਕੰਨ ਵੀ ਕੁਤਰ ਦਿੱਤੇ ਤੇ ਕਾਟ ਕੂਟ ਕੇ ਡਾਰੀ, ਫਿਰ ਇਹਦੇ ਜਿਹੜੇ ਕੇਸ ਸਨ ਗੁੱਤਨੀ ਸੀ ਉਹ ਵੀ ਕੱਟ ਵੱਢ ਕੇ ਪਰੇ ਸੁੱਟ ਦਿੱਤੀ ਤੇ ਲੰਡੀ ਮੁੰਡੀ ਕਰਕੇ ਉੱਥੋਂ ਤੋੜ ਦਿੱਤੀ।
ਕਹੋ ਕਬੀਰ ਸੰਤਨ ਕੀ ਬੈਰਨ ਤੀਨ ਲੋਕ ਕੀ ਪਿਆਰੀ।
ਭਗਤ ਕਬੀਰ ਜੀ ਕਹਿੰਦੇ ਨੇ ਵੀ ਇਹ ਜਿਹੜੀ ਮਾਇਆ ਹੈ ਸੰਤਾਂ ਦੀ ਤੇ ਵੈਰਨ ਹੈ, ਕਿਉਂਕਿ ਇਹ ਪਰਮੇਸ਼ਰ ਤੋਂ ਦੂਰ ਲੈ ਜਾਂਦੀ ਹੈ। ਮਾਇਆ ਐਸੀ ਮੋਹਣੀ ਪਾਈ ਜੇਤੇ ਜੀ ਤੇਤੇ ਡਹਿਕਾਈ, ਇਹ ਸੰਤਾਂ ਦੀ ਤੇ ਵੈਰਨ ਹੈ, ਤੀਨ ਲੋਕ ਕੀ ਪਿਆਰੀ, ਪਰ ਇਹ ਤਿੰਨੇ ਲੋਕਾਂ ਦੀ ਪਿਆਰੀ ਹੈ। ਤੇ ਦੱਸਦੇ ਨੇ ਜਦੋਂ ਲਕਸ਼ਮੀ ਦਾ ਵੀ ਉਹ ਨੱਕ ਵੀ ਕੱਟ ਦਿੱਤਾ, ਕੰਨ ਵੀ ਕੁਤਰ ਦਿੱਤੇ, ਗੁੱਤਨੀ ਵੀ ਵੱਢ ਕੇ ਸੁੱਟ ਦਿੱਤੀ, ਤੇ ਫਿਰ ਉਹ ਜਦੋਂ ਘਰੋਂ ਬਾਹਰ ਨਿਕਲੀ ਨਾ ਤੇ ਅੱਗੋਂ ਭਗਵਾਨ ਮਿਲ ਗਿਆ, ਕਹਿਣ ਲੱਗਾ ਸੁਣਾ ਲਕਸ਼ਮੀ ਕੀ ਹਾਲ ਹੈ। ਕਹਿੰਦੀ ਵੀ ਤੇਰੇ ਭਗਤ ਬੜੇ ਡਾਢੇ ਨੇ। ਤੇ ਉਹ ਕਹਿੰਦਾ ਮੇਰੀ ਤਾਂ ਪੇਛੀ ਚੋਂਦੀ ਜਾਂਦੀ ਸੀ, ਤੇਰੇ ਹੁਣ ਲੋ ਦੀਆਂ ਧਾਰਾਂ ਵਗਦੀਆਂ ਨੇ, ਵੇਖਿਆ ਮੇਰੇ ਭਗਤਾਂ ਦਾ ਕਮਾਲ। ਕਹਿੰਦੀ ਵਾਕਿਆ ਤੁਹਾਡੇ ਭਗਤ ਵੱਡੇ ਨੇ। ਕੁਛ ਵਿਦਵਾਨ ਗੁਰਸਿੱਖ ਇਹ ਵੀ ਕਹਿੰਦੇ ਨੇ ਨੱਕੋਂ ਕਾਟੀ ਕੰਨੋਂ ਕਾਟੀ, ਭਗਤ ਜੀ ਨੇ ਆਖਿਆ ਵੀ ਇਹਦਾ ਮਾਇਆ ਦਾ ਨੱਕ ਵੱਢ ਦਿੱਤਾ ਤੇ ਕੰਨ ਵੱਢ ਦਿੱਤਾ, ਤੇ ਉਹਦੀ ਗਰਦਨ ਕਿਉਂ ਨੀ ਵੱਢ ਦਿੱਤੀ? ਇੱਕੋ ਵਾਰੀ ਸਿਰ ਵੱਢਦੇ ਤੇ ਮਾਇਆ ਦਾ ਫਸਤਾ ਵੱਢਿਆ ਜਾਂਦਾ, ਫਿਰ ਮੁੜ ਕੇ ਨੇੜੇ ਨਾ ਆਉਂਦੀ। ਉਹਦੇ ਕਾਰਨ ਇਹ ਆ ਵੀ ਕਹਿੰਦੇ ਮਾਇਆ ਦਾ ਕਹਿੰਦੇ ਜਾਂ ਤੇ ਨੱਕ ਹੈ ਤੇ ਜੇ ਕੰਨ ਨੇ। ਉਹ ਨੱਕ ਤੇ ਕੰਨ ਤੋਂ ਮੁਰਾਦ ਇਹ ਹੈ ਕਿ ਜਦੋਂ ਆਪਾਂ ਕੋਈ ਨਾ ਕੋਈ ਵਿਆਹ ਸ਼ਾਦੀ ਕੋਈ ਕਰਨੀ ਹੁੰਦੀ ਹੈ ਨਾ, ਤੇ ਕੋਈ ਸਾਡਾ ਭਾਈਚਾਰਾ ਸਾਡਾ ਸ਼ਰੀਕਾ ਉਹ ਵੇਖਦਾ ਤੇ ਆਪਾਂ ਵੀ ਉਹਦੇ ਵੱਲ ਦੇਖਦੇ ਉਹਨੇ ਕਿੰਨਾ ਖਰਚ ਕੀਤਾ ਤੇ ਫਿਰ ਕਹਿੰਦੇ ਹੁਣ ਆਪਾਂ ਵੀ ਉਹਦੇ ਬਰਾਬਰੀ ਆਪਾਂ ਖਰਚ ਕਰਨਾ ਤੇ ਜੇ ਨਹੀਂ ਕਰਦੇ ਮਾਈਆਂ ਬੀਬੀਆਂ ਕਹਿੰਦੀਆਂ ਨੇ ਸਾਡਾ ਨੱਕ ਨਹੀਂ ਰਹਿੰਦਾ। ਇੱਕ ਤਾਂ ਮਾਇਆ ਦਾ ਨੱਕ ਹੈ ਤੇ ਦੂਜੀ ਗੱਲ ਜਦੋਂ ਆਦਮੀ ਬਹੁਤਾ ਖਰਚ ਕਰਦਾ ਫਿਰ ਜਿਹੜੇ ਕੋਈ ਰਿਸ਼ਤੇਦਾਰ ਹੁੰਦੇ ਨੇ ਤੇ ਫਿਰ ਉਹ ਗੱਲਾਂ ਕਰਦੇ ਨੇ ਲੈ ਵੀ ਫਲਾਨੇ ਨੇ ਵਿਆਹ ਕੀ ਕੀਤਾ ਤੇ ਇੰਨਾ ਖਰਚ ਕਰ ਦਿੱਤਾ, ਫਿਰ ਉਹ ਕੰਨਾਂ ਨਾਲ ਆਪਣੀ ਤਾਰੀਫ ਸੁਣੀ ਜਾਂਦੀ। ਇਸ ਲਈ ਮਾਇਆ ਦਾ ਜਾਂ ਨੱਕ ਹੈ ਤੇ ਜਾਂ ਕੰਨ ਹੈ, ਇਹ ਦੋ ਹੀ ਕੱਟਣੇ ਪੈਂਦੇ ਨੇ, ਸਿਰੇ ਦਾ ਹੈ ਹੀ ਨਹੀਂ, ਜੇ ਸਿਰ ਹੁੰਦਾ ਤੇ ਉਹ ਵੀ ਕੱਟਿਆ ਜਾਂਦਾ। ਇਸੇ ਲਈ ਪੱਗ ਜੀ ਕਹਿੰਦੇ ਨੇ ਵੀ ਇਹ ਸੰਤਾਂ ਦੀ ਵੈਰਣ ਹੈ ਤੇ ਤਿੰਨੇ ਲੋਕਾਂ ਦੀ ਇਹ ਪਿਆਰੀ ਹੈ। ਭਗਤ ਕਬੀਰ ਜੀ ਨੇ ਪਾਵਨ ਪਵਿੱਤਰ ਉਪਦੇਸ਼ ਦਿੱਤੇ, ਆਪਾਂ ਇਹਨਾਂ ਨੂੰ ਸੁਣਿਆ ਤੇ ਇਹਨਾਂ ਨੂੰ ਮਨ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸੋ ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਨਾਕੋਂ ਕਾਟੀ ਕਾਨੋਂ ਕਾਟੀ ਕਾਟ ਕੂਟ ਕੈ ਡਾਰੀ, ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।